دوہرا اس پرکار شری ست گرو سکھن کریں سنبھار پر پر پور لنگھاوئی ات پو جلتے پار
واہگرو جی کا خالصہ واہگرو جی کی فتح تن تن گردیو جی سنگھر جپے گر کرپال جب پے تا اوگن سب چھپے ایسے کرن کارن کرپا ندان دساں پاتشاہیاں دی آتمک جاگ دی جوت تن تن شری گرو گرنتھ صاحب سچے پاتشاہ جی مہاراج جی دے پوتر چرنا کملاں وچ سندیا ویلے دے سجے ہوئے دیواناں چ حاضریاں پر رہی گرو کا خاص روپ گرو خالصہ ساتھ سنگت وڈے پاگ ہن لتا پرتی صاحب نویں پاتشاہ دے پاون دربار وچ اکتر ہو کے صاحب کمال چٹیاں باجاں والے شمشیر بہادر دے گر تیک کے تنی ستگرو کلگیتر سوامی شری گرو گوبند سنگھ صاحب جی مہاراج جی دا پوتر پاون اتحاس دی لڑی وار کتھا آپ جی سربن کر رہے پنت دے مہان ودوان جس مہان ودوان دا ساڈے تے بڑا وڈا مہان پاری پرپکار ہے روم روم کر کے بھی شکرانہ کریے تاں بھی ماں کبھی پائی سنتوک سنگھ جی دے کیتے پرپکار دا دین نہیں دے سکدے ایسے مہان ودوان مہا کبھی کبھی راج پائی صاحب پائی سنتوک سنگھ جی نے شری گر پرتاپ سورج گرنتھ دی ایک پاون کتھا دسویں پاتشاہ دا اتہاس بڑے پیار نال بڑے ستکار نال اور بہت ہی شردا بھاونا نال لکھیا کلگیتر پاتشاہ جی مہاراج جی اپنے ایک سکھ بھائی آنند سنگھ نو اپدیش دے رہے نے پہلا ایک سادھو دی ورکت سادھو دی جس نو نروتی دا مارگ کہندے نے وہ کتھا سنائی ہے آخیا آنند سنگھ جی سادھو بننا ہے فقیر بننا ہے تو اس طرح دا بنے دوسری ادھارن مہاراج جی نے کبوتراں دے جوڑے دی سنائی ہے کہ کیویں انہاں دے کول ایک شکاری آیا اور اس شکاری نو اپنے گھر دا پرونا جان کے کہ اسیں گرستی ہاں اس شکاری دی سیوا کردے اپنا آپا قربان کر دتا اگ وچ سڑ کے مر گئے کہ سانو پون کے کھا کے اپنا پیٹ بھر لوے اور ایک گرستی کس طرح دا ہونا چاہیدا ہے ایک گرستی دا جیون کس طرح دا ہونا چاہیدا ہے وہ آچرن اس کہانی دوارا ستگرو سچے پاتشاہ جی نے دسے آخیا آنند سنگھ جی گرستی بننا تے پھر اس طرح دا بنی آنند سنگھ نے آخیا مہاراج میں تہاڈا سکھ ہاں اور میں گرست دھرم تارن کراں گا پر گرسکھاں دی سیوا میں تدے کر سکنا جے تسی کرپا کرو گے دیا کرو گے تہاڈی کرپا تو بنا نہیں کلگیتر جی نے حکم کیتا آنند سنگھ تو اپنا پروار بھی اتھے لایا سری آنند پر صاحب ਇੱਥੇ ਰਹਿ ਕੇ ਤੂੰ ਨਾਲੇ ਗੁਰੂ ਘਰ ਦੀ ਸੇਵਾ ਕਰ, ਨਾਲੇ ਆਪਣੇ ਗ੍ਰਿਹਸਥ ਧਰਮ ਦੀ ਪਾਲਣਾ ਕਰ। ਸਤਿਗੁਰਾਂ ਦਾ ਬਚਨ ਮੰਨ ਕੇ ਆਨੰਦ ਸਿੰਘ ਆਪਣਾ ਪਰਿਵਾਰ ਸ੍ਰੀ ਆਨੰਦਪੁਰ ਸਾਹਿਬ ਲੈ ਆਇਆ ਔਰ ਗੁਰੂ ਘਰ ਵਿਚ ਰਹਿ ਕੇ ਸਤਿਗੁਰਾਂ ਦੀ ਸਿੱਖਾਂ ਦੀ ਸੇਵਾ ਕਰਦਾ। ਮਹਾਰਾਜ ਗੁਰੂ ਕਲਗੀਧਰ ਦੀਆਂ ਖੁਸ਼ੀਆਂ ਲੈਂਦਾ। ਇਹ ਕਥਾ ਆਪਾਂ ਕੱਲ ਦੇ ਪ੍ਰਕਰਨ ਵਿਚ ਪ੍ਰਸੰਗ ਵਿਚ ਸਰਵਣ ਕੀਤੀ ਸੀ। ਅੱਜ ਦਾ ਅਗਲਾ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਗੁਰੂ ਘਰ ਦੇ ਸਿੰਘ ਹੋਏ ਨੇ ਭਾਈ ਮਾਲਾ ਸਿੰਘ ਤੇ ਭਾਈ ਲਾਹੌਰਾ ਸਿੰਘ। ਇਨ੍ਹਾਂ ਦੀ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਜੋ ਸੋ ਸਾਖੀ ਦੇ ਵਿਚ ਲਿਖੀ ਆ ਉਹਦਾ ਅਨੁਵਾਦ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਦਸਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿਚ ਆਪਣੀ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਸਿੱਖਣ ਕਰੈ ਸੰਭਾਰ।
ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਕਲਗੀਧਰ ਜੀ ਆਪਣੇ ਸਿੱਖਾਂ ਦੀ ਸੰਭਾਲ ਕਰਦੇ ਨੇ। ਜਿਵੇਂ ਭਾਈ ਆਨੰਦ ਸਿੰਘ ਨੂੰ ਸਿੱਧੇ ਰਸਤੇ ਪਾਇਆ, ਮਾਰਗ ਦਰਸ਼ਨ ਕੀਤਾ ਭਾਈ ਆਨੰਦ ਸਿੰਘ ਦਾ, ਇਸ ਤਰ੍ਹਾਂ ਪਤਾ ਨੀ ਕਿਤਨੇ ਕੁ ਸਿੱਖਾਂ ਨੂੰ ਸਤਿਗੁਰੂ ਜੀ ਨੇ ਸੰਭਾਲਿਆ, ਕਿਤਨੇ ਕੁ ਸਿੱਖਾਂ ਦੀ ਕਲਿਆਣ ਕੀਤੀ ਹੈ।
ਪਰ ਪਰਪੂਰ ਲੰਘਾਵਈ ਅਤ ਪਵ ਜਲ ਤੇ ਪਾਰ।
ਪੂਰਾਂ ਦੇ ਪੂਰ ਭਰ ਭਰ ਕੇ ਸਤਿਗੁਰੂ ਜੀ ਇਸ ਪਵ ਜਲ ਤੋਂ, ਸੰਸਾਰ ਸਮੁੰਦਰ ਤੋਂ ਆਪਣੇ ਗੁਰਸਿੱਖਾਂ ਨੂੰ ਪਾਰ ਉਤਾਰ ਰਹੇ ਨੇ। ਪੂਰਾਂ ਦੇ ਪੂਰ ਭਰ ਕੇ ਬੇਅੰਤ ਗੁਰਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਅਣਗਿਣਤ ਸਿੱਖਾਂ ਨੂੰ ਇਸ ਪਵ ਜਲ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਾਰ ਰਹੇ ਹਨ।
ਨਿਸ਼ਾਨੀ ਛੰਦ ਬੀਤਿਓ ਮਾਸ ਵਿਸ਼ਾਖ ਸ਼ੁਭ ਚੜ ਕਾਨਨ ਜਾਤੇ।
ਇਸ ਤਰ੍ਹਾਂ ਵਿਸਾਖ ਦਾ ਮਹੀਨਾ ਬੀਤਿਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਵਾਸਤੇ ਜੰਗਲ ਚ ਵਿਚਰਦੇ ਹਨ।
ਤਰਵਰ ਪੁਸ਼ਪਤ ਨਿਰਖ ਤੇ ਸ਼ੋਭਾ ਬਹੁ ਪਾਂਤੇ।
ਔਰ ਜੰਗਲ ਵਿਚ ਜਾ ਕੇ ਸਤਿਗੁਰੂ ਜੀ ਸੋਹਣੇ ਦਰਖਤਾਂ ਨੂੰ ਵੇਖਦੇ ਨੇ, ਜਿਨ੍ਹਾਂ ਦਰਖਤਾਂ ਤੇ ਬੜੇ ਬੜੇ ਸੁੰਦਰ ਫੁੱਲ ਲੱਗੇ ਹੋਏ ਨੇ, ਫਲ ਲੱਗੇ ਹੋਏ ਨੇ, ਕਈ ਜਾਤੀਆਂ ਦੇ ਕਈ ਪ੍ਰਕਾਰ ਦੇ ਫੁੱਲ ਖਿੜੇ ਹੋਏ ਸ਼ੋਭਾ ਪਾ ਰਹੇ ਹਨ।
ਬਰਨ ਬਰਨ ਕੇ ਪੁਸ਼ਪ ਗਨ ਚਿਤ ਮੋਹ ਦੇ ਉਪਾਵੇ।
ਰੰਗ ਰੰਗ ਦੇ ਫੁੱਲ ਖਿੜੇ ਹੋਏ ਨੇ, ਬਰਨ ਬਰਨ ਕੇ ਅਨੇਕ ਪ੍ਰਕਾਰ ਦੇ ਰੰਗਾਂ ਦੇ ਪੁਸ਼ਪ ਖਿੜੇ ਹੋਏ, ਜਿਨ੍ਹਾਂ ਨੂੰ ਵੇਖ ਕੇ ਮਨ ਚ ਖੁਸ਼ੀ ਪੈਦਾ ਹੁੰਦੀ ਹੈ, ਹਿਰਦੇ ਵਿਚ ਮੋਦ ਪੈਦਾ ਹੁੰਦਾ ਹੈ। ਐਸੇ ਕਈ ਪ੍ਰਕਾਰ ਦੇ ਕਈ ਰੰਗਾਂ ਦੇ ਫੁੱਲ ਬਨ ਵਿਚ ਜੰਗਲ ਵਿਚ ਖਿੜੇ ਹੋਏ ਹਨ।
ਵਿਚਰੇ ਕਰਤੇ ਅਖੇਰ ਕੋ ਜਿਤ ਕਿਤ ਫੇਰੇ ਆਵੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੰਗਲ ਵਿਚ ਸ਼ਿਕਾਰ ਖੇਡਣ ਵਾਸਤੇ ਦੂਰ ਤੱਕ ਜਾਂਦੇ ਨੇ ਔਰ ਜੰਗਲ ਵਿਚ ਆਪਣੀ ਸਵੈ ਇੱਛਾ ਨਾਲ ਮਹਾਰਾਜ ਜੀ ਵਿਚਰਦੇ ਨੇ। ਜਿੱਧਰ ਸਤਿਗੁਰਾਂ ਦਾ ਚਿਤ ਕਰਦਾ ਹੈ ਉਸੇ ਪਾਸੇ ਜੰਗਲ ਵਿਚ ਜਾ ਕੇ ਸ਼ਿਕਾਰ ਖੇਡਦੇ ਹਨ।
ਜਹਿ ਕੁਨੀਤ ਦੇਖੇ ਸੁਨੇ ਚੜ ਦੁਸ਼ਟ ਬਿਡਾਰੇ।
ਅਨੇਕਾਂ ਨਗਰਾਂ ਗ੍ਰਾਮਾਂ ਵਿਚ ਵੀ ਮਹਾਰਾਜ ਜੀ ਹੋ ਕੇ ਆਉਂਦੇ ਨੇ। ਜਿਸ ਨਗਰ ਵਿਚ ਸੁਣਦੇ ਨੇ ਕਿ ਕੋਈ ਕੁਨੀਤੀ ਕਰ ਰਿਹਾ, ਕੁਨੀਤ ਦਾ ਮਤਲਬ ਹੈ ਕਿ ਕੋਈ ਜ਼ੁਲਮ ਕਰ ਰਿਹਾ, ਤਾਕਤਵਰ ਕਮਜ਼ੋਰ ਤੇ ਜ਼ੁਲਮ ਕਰ ਰਿਹਾ, ਅਤਿਆਚਾਰ ਕਰ ਰਿਹਾ, ਤੋ ਸਤਿਗੁਰੂ ਜੀ ਆਪਣੀ ਫੌਜ ਸਮੇਤ ਉਸੇ ਨਗਰ ਚ ਜਾ ਪਹੁੰਚਦੇ ਨੇ। ਜਿਹੜਾ ਜ਼ੁਲਮ ਕਰਦਾ ਉਹਨੂੰ ਸੋਧਾ ਲਾਉਂਦੇ ਨੇ, ਜਿਹੜਾ ਜ਼ੁਲਮ ਕਰਨ ਵਾਲਾ ਫਿਰ ਉਹਨੂੰ ਦੰਡ ਦਿੰਦੇ ਨੇ, ਉਹਨੂੰ ਸਜ਼ਾ ਲਾਉਂਦੇ ਹਨ।
ਦੇਤੇ ਉਪਾਇਨ ਕੋ ਮਿਲੇ ਤਿਸ ਰੱਛਾ ਤਾਰੇ।
ਜਿਹੜਾ ਸਤਿਗੁਰਾਂ ਨੂੰ ਭੇਟਾਵਾਂ ਭੇਟ ਕਰਕੇ ਮਿਲਦਾ, ਕਈ ਨਗਰਾਂ ਵਾਲੇ ਆ ਕੇ ਸਤਿਗੁਰਾਂ ਨੂੰ ਭੇਟਾਵਾਂ ਭੇਟ ਕਰਦੇ ਨੇ, ਉਹ ਕਹਿੰਦੇ ਮਹਾਰਾਜ ਅਸੀਂ ਪਹਾੜੀ ਰਾਜਿਆਂ ਨੂੰ ਮਾਮਲਾ ਨਹੀਂ ਤਾਰਨਾ। ਜਿਹੜਾ ਮਾਮਲਾ ਅਸੀਂ ਪਹਾੜੀ ਰਾਜਿਆਂ ਨੂੰ ਤਾਰਨਾ ਉਹ ਹੁਣ ਅਸੀਂ ਤੁਹਾਡੇ ਚਰਨਾਂ ਚ ਭੇਟ ਕਰਾਂਗੇ ਕਿਉਂਕਿ ਤੁਸੀਂ ਸਾਡੀ ਰੱਖਿਆ ਕਰਦੇ ਹੋ। ਤੋ ਇਸ ਤਰ੍ਹਾਂ ਜਿਹੜੇ ਨਗਰਾਂ ਵਾਲੇ ਗ੍ਰਾਮਾਂ ਵਾਲੇ ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਭੇਟਾਵਾਂ ਭੇਟ ਕਰਦੇ ਨੇ, ਸਤਿਗੁਰੂ ਜੀ ਉਹਨਾਂ ਨਗਰਾਂ ਗ੍ਰਾਮਾਂ ਵਾਲਿਆਂ ਦੀ ਰੱਖਿਆ ਕਰਦੇ ਹਨ।
ਅਕਰੈ ਆਨ ਨ ਮਾਨਈ ਹੋਏ ਆਪ ਭਰੋਸਾ।
ਜਿਹੜਾ ਕੋਈ ਪਿੰਡ ਵਾਲਾ ਨਗਰ ਵਾਲਾ ਆਕੜਦਾ ਗੁਰੂ ਘਰ ਦੇ ਨਾਲ, ਆਕੜ ਰੱਖਦਾ ਹੰਕਾਰ ਦੇ ਨਾਲ, ਗੁਰੂ ਘਰ ਦੀ ਆਨ ਨਹੀਂ ਮੰਨਦਾ ਔਰ ਆਪਣੇ ਆਪ ਤੇ ਬੜਾ ਭਰੋਸਾ ਰੱਖਦੇ ਨੇ ਕਿ ਅਸੀਂ ਬੜੇ ਤਾਕਤਵਰ ਹਾਂ, ਅਸੀਂ ਬੜੇ ਬਲਵਾਨ ਹਾਂ, ਅਸੀਂ ਗੁਰੂ ਘਰ ਦੀ ਆਨ ਕਿਉਂ ਮੰਨੀਏ। ਏਦਾਂ ਦੇ ਜਿਹੜੇ ਹੰਕਾਰੀ ਲੋਕ ਨੇ ਆਕੜ ਦੇ ਵਿਚ ਹੰਕਾਰੇ ਹੋਏ ਨੇ।
ਲੂਟੈ ਤਿਸ ਕੋ ਖਾਲਸਾ ਜਾਣੈ ਜਿਸ ਦੋਸ਼ਾ।
ਉਹਨਾਂ ਨੂੰ ਜਾ ਕੇ ਖਾਲਸਾ ਲੁੱਟ ਲਿਆਉਂਦਾ, ਖਾਲਸਾ ਜਾ ਕੇ ਫਿਰ ਉਹਨਾਂ ਦੀ ਲੁੱਟ ਮਾਰ ਕਰਦਾ ਔਰ ਉਹਨਾਂ ਨੂੰ ਜਾ ਕੇ ਸੋਧਾ ਲਾਉਂਦਾ ਖਾਲਸਾ। ਜਿਹਦੇ ਵਿਚ ਵੀ ਕੋਈ ਦੋਸ਼ ਵੇਖਦਾ, ਖਾਲਸਾ ਸਿੰਘ ਕਿਸੇ ਚ ਦੋਸ਼ ਵੇਖਦੇ ਨੇ, ਕੁਨੀਤੀ ਹੁੰਦੀ ਵੇਖਦੇ ਨੇ, ਉਹਨੂੰ ਜਾ ਕੇ ਫਿਰ ਖਾਲਸਾ ਸੋਧਾ ਲਾਉਂਦਾ ਹੈ।
ਇਸੀ ਰੀਤ ਗ੍ਰੀਮਖ ਬੀਤੀ ਬਰਖਾਰ ਤੁਆਈ।
ਇਸੇ ਤਰ੍ਹਾਂ ਗ੍ਰੀਖਮ ਰੁੱਤ ਜਿਹੜੀ ਗਰਮੀ ਦੀ ਰੁੱਤ ਬਤੀਤ ਹੋ ਗਈ ਤੇ ਇਤਨੇ ਨੂੰ ਵਰਖਾ ਦੀ ਰੁੱਤ ਆ ਗਈ। ਆ ਜਿਹੜੇ ਸਾਵਣ ਭਾਦਰੋਂ ਦੇ ਦਿਨ ਅੱਜ ਕੱਲ ਚੱਲ ਰਹੇ ਨੇ ਇਹਨੂੰ ਵਰਖਾ ਰੁੱਤ ਕਹਿੰਦੇ ਨੇ। ਇਹ ਵਰਖਾ ਦੀ ਰੁੱਤ ਮੀਂਹ ਦੀ ਰੁੱਤ ਆ ਗਈ।
ਨਹੀਂ ਕਟਾ ਚੋ ਦਿਸ਼ ਉੱਠੀ ਉਮਡੈ ਸਮੁਦਾਈ।
ਨਵੀਆਂ ਨਵੀਆਂ ਘਟਾਵਾਂ ਆਕਾਸ਼ ਵਿਚ ਬੱਦਲ ਦੀਆਂ ਉਮੜ ਉਮੜ ਕੇ ਆਉਂਦੀਆਂ ਨੇ ਔਰ ਚਾਰੇ ਪਾਸੇ ਬਹੁਤ ਜ਼ਿਆਦਾ ਬੱਦਲ ਦੀਆਂ ਘਟਾਵਾਂ ਘੁੰਮਦੀਆਂ ਹਨ, ਚੌ ਪਾਸਿਓ ਬੱਦਲਾਂ ਦੀਆਂ ਘਟਾਵਾਂ ਨਜ਼ਰ ਆਉਂਦੀਆਂ ਹਨ।
ਤਾਰਾ ਚੋਰਤ ਤਰਨ ਪਰ ਆਰਿਆਵਲੋਈ।
ਬੱਦਲਾਂ ਦੀ ਘਟਾ ਦੇ ਵਿਚੋਂ ਮੀਂਹ ਵਰਸਦਾ, ਮੀਂਹ ਦੀਆਂ ਬੂੰਦਾਂ ਜ਼ਮੀਨ ਤੇ ਪੈਂਦੀਆਂ ਨੇ ਜਿਸ ਕਰਕੇ ਸਾਰੀ ਜ਼ਮੀਨ ਹਰਿਆਵਲ ਹੀ ਹਰਿਆਵਲ ਦਿਸਦੀ ਹੈ। ਹਰ ਪਾਸੇ ਹਰਿਆਵਲ ਹੀ ਹਰਿਆਵਲ, ਘਾਹ ਹੀ ਘਾਹ ਨਜ਼ਰ ਆਉਂਦਾ, ਫਸਲਾਂ ਹਰੀਆਂ ਭਰੀਆਂ ਨਜ਼ਰ ਆਉਂਦੀਆਂ ਹਨ।
ਦਾਦਰ ਮੋਰਨ ਸ਼ੋਰ ਕਰ ਚਿਤ ਹਰ ਕੇ ਸੋਈ।
ਬੱਦਲਾਂ ਦੀ ਘਟਾ ਵੇਖ ਕੇ, ਮੀਂਹ ਵਰਸਦਾ ਵੇਖ ਕੇ, ਦਾਦਰ ਨਾਮ ਹੈ ਡੱਡੂਆਂ ਦਾ, ਡੱਡੂ ਬੋਲਦੇ ਨੇ ਉੱਚੀ ਉੱਚੀ ਆਵਾਜ਼ ਵਿਚ, ਮੋਰ ਬੋਲਦੇ ਨੇ ਤੇ ਮੋਰ ਵੀ ਪਹਿਲਾਂ ਪਾਉਂਦੇ ਨੇ ਬੱਦਲਾਂ ਦੀਆਂ ਘਟਾਵਾਂ ਵੇਖ ਕੇ।
ਕਰੇ ਆਨੰਦ ਆਨੰਦਪੁਰ ਸੁਖ ਕੰਦ ਮੁਕੰਦਾ।
ਸੁੱਖਾਂ ਦੇ ਮੂਲ ਗੁਰੂ ਕਲਗੀਧਰ ਜੀ ਜੋ ਮੁਕਤੀ ਦਾਤੇ ਹਨ, ਆਪਣੇ ਸਿੱਖਾਂ ਨੂੰ ਮੋਕਸ਼ ਪ੍ਰਦਾਨ ਕਰਨ ਵਾਲੇ ਹਨ, ਐਸੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਸੇ ਤਰ੍ਹਾਂ ਸਾਵਣ ਦਾ ਮਹੀਨਾ ਬੀਤ ਗਿਆ, ਭਾਦਰੋਂ ਦਾ ਮਹੀਨਾ ਆ ਗਿਆ ਤੇ ਭਾਦਰੋਂ ਦੇ ਮਹੀਨੇ ਦੇ ਵਿਚ ਨਦੀਆਂ ਦੇ ਵਿਚ ਪਾਣੀ ਵਹਿ ਰਿਹਾ, ਭਰ ਕੇ ਨਦੀਆਂ ਵਗਦੀਆਂ ਨੇ, ਦਰਿਆ ਲਾਗਿਓ ਵਗਦਾ ਸਤਲੁਜ ਦਰਿਆ, ਸ੍ਰੀ ਅਨੰਦਪੁਰ ਸਾਹਿਬ ਦੇ ਨੇੜਿਓ ਵਗਦਾ ਸਤਲੁਜ ਦਰਿਆ, ਭਾਦਰੋਂ ਦੇ ਮਹੀਨੇ ਵਿਚ ਭਰ ਕੇ ਵਗਦਾ। ਨੇੜੇ ਤੇੜੇ ਜਿਹੜੀਆਂ ਹੋਰ ਨਦੀਆਂ ਨੇ ਉਹ ਵੀ ਨਦੀਆਂ ਭਰ ਕੇ ਪਾਣੀ ਨਾਲ ਵਗਦੀਆਂ ਹਨ।
ਮੰਦਰ ਹੋ ਤੋ ਉਹ ਤੰਗ ਬੋ ਤਿਸ ਪਰ ਨਿਸਮਾਈ।
ਇੱਕ ਦਿਨ ਦਾ ਵਚਨ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਮਹਿਲ ਉੱਚਾ ਬਣਿਆ ਹੋਇਆ, ਕਈ ਮਹਿਲ ਸਨ ਮਹਾਰਾਜ ਸੱਚੇ ਪਾਤਸ਼ਾਹ ਦੇ ਤੇ ਇੱਕ ਮਹਿਲ ਬੜਾ ਉਚਾਈ ਤੇ ਬਣਿਆ ਹੋਇਆ ਤੇ ਮਹਿਲ ਦੇ ਵਿਚ ਗਰਮੀਆਂ ਦੇ ਦਿਨ ਸਨ, ਭਾਦਰੋਂ ਦੇ ਵਿਚ ਗਰਮੀ ਵੀ ਅੱਤ ਦੀ ਪੈਂਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਦਿਨ ਦਾ ਵਚਨ ਹੈ, ਰਾਤ ਦਾ ਸਮਾਂ ਹੈ,
ਹਿਤ ਸੁਪਤਨ ਸਤ ਗੁਰ ਚੜੇ ਗਰਮੀ ਜੈ ਨਾਈ।
ਮਹਾਰਾਜ ਜੀ ਕੋਠੇ ਦੀ ਛੱਤ ਤੇ ਜਾ ਚੜੇ, ਉੱਤੇ ਆਸਣ ਲਵਾਇਆ ਕਿਉਂਕਿ ਗਰਮੀਆਂ ਦੇ ਦਿਨ ਸਨ ਤੇ ਉੱਤੇ ਹਵਾ ਆਲੇ ਦੁਆਲੇ ਆਨੰਦਪੁਰ ਸਾਹਿਬ ਦਾ ਬੜਾ ਵਧੀਆ ਮੌਸਮ ਹੈ, ਚਾਰੇ ਪਾਸਿਓ ਹਵਾਵਾਂ ਚੱਲਦੀਆਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਠੇ ਦੀ ਛੱਤ ਉੱਤੇ ਆਸਣ ਲਵਾਇਆ, ਗਰਮੀ ਉੱਤੇ ਕੋਈ ਨਹੀਂ ਸੀ, ਉੱਤੇ ਮੌਸਮ ਠੰਡਾ ਸੀ। ਤੋ ਸਤਿਗੁਰੂ ਜੀ ਨੇ ਕੋਠੇ ਦੀ ਛੱਤ ਉੱਤੇ ਚੁਬਾਰੇ ਉੱਤੇ ਆਸਣ ਲਵਾਇਆ ਹੈ।
ਆਏ ਬਾਯੂ ਸਭ ਦਰਨ ਤੇ ਸੀਤਲ ਸਮੁਦਾਈ।
ਉੱਤੇ ਚੁਬਾਰਾ ਬਣਿਆ ਹੋਇਆ, ਦਰਵਾਜੇ ਸਾਰੇ ਚਾਰੇ ਪਾਸਿਓ ਬਾਰੀਆਂ ਖੁੱਲੀਆਂ ਹੋਈਆਂ ਤੇ ਚਾਰੇ ਪਾਸਿਆਂ ਤੋਂ ਹਵਾ ਆਉਂਦੀ ਹੈ ਬੜੀ ਸੋਹਣੀ, ਚਾਰੇ ਪਾਸਿਓ ਹਵਾ ਇੱਕ ਪਾਸਿਓ ਆਉਂਦੀ ਦੂਜੇ ਪਾਸਿਓ ਨਿਕਲ ਜਾਂਦੀ, ਯਾਨੀ ਕਿ ਹਵਾ ਦਾ ਆਉਣ ਜਾਣ ਦਾ ਪ੍ਰਬੰਧ ਬੜਾ ਸੁੰਦਰ ਬਣਿਆ ਹੋਇਆ, ਜਿਸ ਕਰਕੇ ਸਤਿਗੁਰਾਂ ਦੇ ਆਸਣ ਉੱਤੇ ਵੀ ਬੜੀ ਸੁੰਦਰ ਰਮਕ ਰਮਕ ਮਿੱਠੀ ਮਿੱਠੀ ਹਵਾ ਲੱਗਦੀ ਹੈ।
ਤਹਾਂ ਪ੍ਰਿਅੰਕ ਡਸਾਏ ਬਰ ਸੁਮਨਤ ਸੁਖਦਾਈ।
ਉੱਥੇ ਬੜੇ ਸੋਹਣੇ ਚੁਬਾਰੇ ਦੇ ਵਿਚ ਕੋਠੇ ਦੀ ਛੱਤ ਦੇ ਉੱਤੇ ਮਹਾਰਾਜ ਜੀ ਦਾ ਪਲੰਘਾ ਡਾਇਆ ਸੇਵਾਦਾਰਾਂ ਨੇ, ਔਰ ਪਲੰਘੇ ਦੇ ਉੱਤੇ ਬੜੇ ਬੜੇ ਸੁੰਦਰ ਸੁਮਨਸ ਵਿਛਾਈ, ਸੁਮਨਸ ਨਾਮ ਹੈ ਫੁੱਲਾਂ ਦਾ, ਆਲੇ ਦੁਆਲੇ ਫੁੱਲ ਵਿਛਾ ਦਿੱਤੇ ਨੇ ਕਿ ਫੁੱਲਾਂ ਦੀ ਮਹਿਕ ਆਵੇ।
ਚੰਪਕ ਚੰਬੇਲੀ ਰੁਚਰ ਕਰ ਦੀਰਗ ਮਾਲਾ।
ਚੰਪਕ ਚਮੇਲੀ ਇਹਦੀਆਂ ਜਿਹੜੀਆਂ ਮਲਾਵਾਂ ਬਣਾ ਬਣਾ ਕੇ ਨਾ, ਵੱਡੀਆਂ ਵੱਡੀਆਂ ਮਲਾਵਾਂ, ਉਹ ਮਲਾਵਾਂ ਪਰੋ ਪਰੋ ਕੇ ਧਾਗਿਆਂ ਦੇ ਵਿਚ ਇਨ੍ਹਾਂ ਫੁੱਲਾਂ ਨੂੰ ਨਾਲ ਦਰਵਾਜ਼ਿਆਂ ਦੇ ਉੱਤੇ ਬੰਨ ਦਿੱਤੀਆਂ ਕਿ ਜਦੋਂ ਹਵਾ ਆਵੇ ਤੇ ਇਨ੍ਹਾਂ ਨਾਲ ਫੁੱਲਾਂ ਨਾਲ ਲੱਗੇ ਤੇ ਸੁਗੰਧੀ ਵਾਲੀ ਹਵਾ ਆਵੇ ਜਿਹੜੀ ਸਤਿਗੁਰੂ ਕਲਗੀਧਰ ਜੀ ਵਾਸਤੇ ਸੁਖਦਾਈ ਹੋਵੇ। ਇਸ ਤਰ੍ਹਾਂ ਚੰਪਕ ਚੰਬੇਲੀ ਆਦਿਕ ਦੇ ਜਿਹੜੇ ਫੁੱਲ ਨੇ ਉਹਨਾਂ ਫੁੱਲਾਂ ਦੀਆਂ ਮੜਾਵਾਂ ਪਰੋ ਕੇ ਦਰਵਾਜ਼ਿਆਂ ਤੇ ਬੰਨੀਆਂ ਹਨ।
ਲਰਕਾਈ ਦਰ ਸਬਨ ਮੈਂ ਮਹਿਕਾਰ ਵਿਸਾਲਾ।
ਸਾਰੇ ਦਰਵਾਜ਼ਿਆਂ ਦੇ ਉੱਤੇ ਬਾਰੀਆਂ ਦੇ ਵਿਚ ਜਿਹੜੀਆਂ ਬਾਰੀਆਂ ਸਨ ਹਵਾ ਆਉਣ ਵਾਸਤੇ, ਉਹਨਾਂ ਬਾਰੀਆਂ ਦੇ ਵਿਚ ਵੀ ਉਹਨਾਂ ਫੁੱਲਾਂ ਦੀਆਂ ਮੜਾਵਾਂ ਜਿਹੜੀਆਂ ਨੇ ਉਹ ਲਟਕਾ ਦਿੱਤੀਆਂ ਹਨ ਤਾਂ ਜੋ ਮਹਿਕ ਆਵੇ।
ਅਤਰ ਅਰਗ ਜਾ ਅਨਖ ਬਿਦ ਪੀਤਨ ਸਭ ਲਾਏ।
ਚੰਦਨ ਕਸਤੂਰੀ ਕਪੂਰ ਕੇਸਰ ਇਹ ਅੱਠ ਸੁਗੰਧੀਆਂ ਦੇ ਮੇਲ ਤੋਂ ਖਾਲਸਾ ਜੀ ਅਗਰਜਾ ਬਣਦਾ ਹੈ, ਜਿਹਦੇ ਵਿਚ ਚੰਦਨ ਪਾਇਆ ਜਾਂਦਾ, ਕਸਤੂਰੀ ਕਪੂਰ ਕੇਸਰ ਗੁਲਾਬ ਦਾ ਜਲ, ਏਦਾਂ ਇਹ ਸੁਗੰਧੀਆਂ ਨੂੰ ਮਿਲਾ ਕੇ ਅਰਗਜਾ ਬਣਾਇਆ ਜਾਂਦਾ ਹੈ। ਉਹ ਅਰਗਜਾ ਚਾਰੇ ਪਾਸੇ ਖਿਲਾ ਰਿਹਾ ਹੈ, ਸੁਗੰਧੀ ਦਾ ਚਰਚਣ ਮਹਾਰਾਜ ਜੀ ਦੇ ਪਲੰਘੇ ਦੇ ਚਾਰੇ ਪਾਸੇ ਕੀਤਾ ਹੈ।
ਦੀਪਤ ਦੀਪਕ ਮੈਨ ਕੇ ਫਾਨੂਸ ਟਿਕਾਏ।
ਔਰ ਬੜੇ ਸੋਹਣੇ ਦੀਪਕ ਜਿਹੜੇ ਮੋਮ ਦੇ ਬਣੇ ਹੋਏ, ਜਿਨ੍ਹਾਂ ਨੂੰ ਮੋਮਬੱਤੀਆਂ ਵੀ ਕਹਿੰਦੇ ਨੇ, ਮੋਮ ਦੀਆਂ ਬਣੀਆਂ ਹੋਈਆਂ ਜਿਹੜੀਆਂ ਦੀਪਕ ਨੇ ਉਹ ਸਾਰੇ ਪਾਸੇ ਬੁਲਾਏ ਨੇ, ਫਾਨੂਸ ਵਿਚ ਟਿਕਾਏ ਹਨ।
ਆਸਤਰਨ ਸੁੰਦਰ ਪਿਸਦ ਕਸ ਰੇਸ਼ਮ ਡੋਰੇ।
ਮਹਾਰਾਜ ਜੀ ਦੇ ਪਲੰਘੇ ਦੇ ਉੱਤੇ ਚਿੱਟੇ ਰੰਗ ਦਾ ਬੜਾ ਸੋਹਣਾ ਆਸਣ ਵਿਛਾਇਆ, ਔਰ ਉਹ ਆਸਣ ਗੁਰੂ ਖਾਲਸਾ ਜੀ ਰੇਸ਼ਮ ਦੀਆਂ ਡੋਰਾਂ ਨਾਲ ਬੰਨਿਆ ਤਾਂ ਜੋ ਆਸਣ ਖਿਲਰੇ ਨਾ ਇਹੋ ਜਿਹੇ ਢੰਗ ਨਾਲ, ਕਿਉਂਕਿ ਆਸਣ ਬੜਾ ਮਖਮਲੀ ਹੈ, ਮਖਮਲੀ ਆਸਣ ਜਿਹੜਾ ਉਹ ਛੇਤੀ ਖਿੰਡ ਜਾਂਦਾ ਤੇ ਉਹਨੂੰ ਕਹਿੰਦੇ ਰੇਸ਼ਮ ਦੀਆਂ ਡੋਰਾਂ ਦੇ ਨਾਲ ਬੰਨਿਆ ਹੈ।
ਗੁੰਫੇ ਦੀਰਗ ਜਰੀ ਕੇ ਲਰਕਤ ਚੋ ਓਰੇ।
ਜਰੀਦਾਰ ਗੁੰਫੇ ਜਿਹੜੇ ਨੇ ਗੁੱਛੇ ਉਹ ਆਲੇ ਦੁਆਲੇ ਲਟਕਦੇ ਹਨ, ਆਸਣ ਦੇ ਆਲੇ ਦੁਆਲੇ ਸੱਜੇ ਖੱਬੇ ਜਿਹੜੇ ਗੁੰਫੇ ਨੇ ਜਰੀਦਾਰ ਉਹ ਲਟਕਦੇ ਹਨ।
ਫਿਰੇ ਸੇਜ ਪਰ ਸਤਿਗੁਰੂ ਹਿਤ ਸੁਪਤਨ ਤੇਰੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਐਸੇ ਸੁੰਦਰ ਪਲੰਘੇ ਦੇ ਉੱਤੇ ਬਿਰਾਜੇ ਹਨ, ਪਲੰਘੇ ਦੇ ਉੱਤੇ ਆਰਾਮ ਕਰਨ ਵਾਸਤੇ ਮਹਾਰਾਜ ਜੀ ਲੇਟੇ ਹਨ।
ਘਰ ਸਿੱਖਣ ਕੇ ਨਿਕਟ ਥੇ ਬਚ ਸੁਣੀਏ ਨੇਰੇ।
ਜਿੱਥੇ ਮਹਾਰਾਜ ਜੀ ਚੁਬਾਰੇ ਵਿਚ ਲੇਟੇ ਹੋਏ ਨੇ ਨਾਲ ਹੀ ਸਿੱਖਾਂ ਦੇ ਘਰ ਸਨ ਆਲੇ ਦੁਆਲੇ, ਤੇ ਰਾਤ ਦਾ ਸਮਾਂ ਸੀ, ਸ਼ਾਂਤੀ ਹੁੰਦੀ ਹੈ ਰਾਤ ਦੇ ਸਮੇਂ ਤੇ ਉਹਨਾਂ ਘਰਾਂ ਵਿਚੋਂ ਜਿਹੜੀ ਆਵਾਜ਼ ਆਉਂਦੀ ਹੈ ਉਹ ਗੁਰੂ ਸਾਹਿਬ ਤੱਕ ਸੁਣਦੀ ਹੈ, ਜੋ ਆਲੇ ਦੁਆਲੇ ਸਿੱਖਾਂ ਦੇ ਘਰਾਂ ਵਿਚੋਂ ਆਵਾਜ਼ਾਂ ਆ ਰਹੀਆਂ ਨੇ ਉਹ ਗੁਰੂ ਸਾਹਿਬ ਜੀ ਤੱਕ ਸੁਣਾਈ ਦਿੰਦੀਆਂ ਨੇ, ਮਹਾਰਾਜ ਜੀ ਤੱਕ ਉਹ ਆਵਾਜ਼ ਆਉਂਦੀ ਹੈ।
ਨਾਮ ਲਹੋਰਾ ਸਿੰਘ ਇੱਕ ਪ੍ਰਭ ਸੁਤਨ ਖਿਲਾਵਾ।
ਬਿਲਕੁਲ ਹੀ ਨਾਲ ਹੀ ਇੱਕ ਘਰ ਸੀ, ਉਹਦਾ ਨਾਮ ਸੀ ਲਹੋਰਾ ਸਿੰਘ, ਇਹ ਕਲਗੀਧਰ ਜੀ ਦੇ ਸਾਹਿਬਜ਼ਾਦਿਆਂ ਦਾ ਖਿਡਾਵਾ ਸੀ, ਮਹਾਰਾਜ ਜੀ ਦੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਖਿਡਾਉਂਦਾ ਸੀ, ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਇਹਦੇ ਖਿਡਾਉਣ ਦੀ ਸੇਵਾ ਲੱਗੀ ਹੋਈ ਸੀ। ਬਿਲਕੁਲ ਹੀ ਜਿੱਥੇ ਸਤਿਗੁਰੂ ਜੀ ਬਿਰਾਜੇ ਹੋਏ ਨੇ ਚੁਬਾਰੇ ਵਿਚ ਬਿਲਕੁਲ ਨਾਲ ਹੀ ਲਾਹੌਰਾ ਸਿੰਘ ਦਾ ਘਰ ਹੈ।
ਦੂਸਰ ਮਾਲਾ ਸਿੰਘ ਕੋ ਘਰ ਨਿਕਟ ਬਨਾਵਾ।
ਨਾਲ ਹੀ ਬਿਲਕੁਲ ਹੀ ਉਹਦੇ ਕੰਧ ਨਾਲ ਘਰ ਦੀ ਕੰਧ ਲੱਗਦੀ ਸੀ। ਦੂਜਾ ਸਿੰਘ ਸੀ ਭਾਈ ਮਾਲਾ ਸਿੰਘ, ਉਹਨੇ ਵੀ ਨਵਾਂ ਘਰ ਉੱਥੇ ਬਣਾਇਆ ਹੋਇਆ ਸੀ, ਬਿਲਕੁਲ ਹੀ ਲਾਹੌਰਾ ਸਿੰਘ ਦੇ ਘਰ ਦੇ ਨਾਲ। ਇਹ ਸਤਿਗੁਰਾਂ ਦੇ ਚੁਬਾਰੇ ਦੇ ਨਾਲ ਹੀ ਨੇ ਦੋਵੇਂ ਘਰ, ਇੱਕ ਘਰ ਵਿਚ ਲਾਹੌਰਾ ਸਿੰਘ ਰਹਿੰਦਾ, ਗੁਰੂ ਸਾਹਿਬ ਦੇ ਬੱਚਿਆਂ ਦਾ ਖਿਡਾਵਾ, ਤੇ ਦੂਜੇ ਘਰ ਦੇ ਵਿਚ ਭਾਈ ਮਾਲਾ ਸਿੰਘ ਰਹਿੰਦਾ ਹੈ।
ਕਰ ਤੋ ਤੋ ਪਿਵਾਰ ਕੋ ਤਨ ਲੈ ਨਰ ਦੇਨਾ।
ਜਿਹੜਾ ਭਾਈ ਮਾਲਾ ਸਿੰਘ ਸੀ, ਇਹਦਾ ਕੰਮ ਸੀ ਪੈਸੇ ਦੇਣ ਲੈਣ ਦਾ ਕੰਮ ਕਰਨਾ, ਜਿਵੇਂ ਅੱਜ ਕੱਲ ਫਾਈਨਾਂਸ ਕਰਦੇ ਨੇ ਲੋਕ, ਫਾਈਨਾਂਸ ਦੀਆਂ ਦੁਕਾਨਾਂ ਨੇ, ਪੈਸੇ ਦਿੰਦੇ ਨੇ ਵਿਆਜ ਦੇ ਉੱਤੇ ਤੇ ਫਿਰ ਉਹ ਵਿਆਜ ਲੈਂਦੇ ਨੇ, ਕਮਾਈ ਆ, ਇੱਦਾਂ ਦਾ ਵਪਾਰ ਬਣਾਇਆ ਹੋਇਆ। ਇੱਦਾਂ ਦਾ ਕੰਮ ਪੁਰਾਣੇ ਸਮਿਆਂ ਵਿਚ ਵੀ ਹੁੰਦਾ ਸੀ। ਭਾਈ ਮਾਲਾ ਸਿੰਘ ਦਾ ਕੰਮ ਸੀ ਪੈਸੇ ਲੈਣੇ ਦੇਣੇ ਲੋਕਾਂ ਦੇ ਕੋਲੋਂ, ਇਸ ਢੰਗ ਦਾ ਇਹ ਵਪਾਰ ਕਰਿਆ ਕਰਦਾ ਸੀ।
ਸਿੱਖ ਸ਼ਰਧਾਲੂ ਮਹਾਜਨ ਲੱਜਤ ਪੋ ਨੈਨਾ।
ਇਹ ਸ਼ਰਧਾਲੂ ਸਿੱਖ ਸੀ ਗੁਰੂ ਘਰ ਦਾ, ਤੇ ਮਹਾਜਨ ਯਾਨੀ ਕਿ ਮਹਾਜਨ ਕਹਿੰਦੇ ਨੇ ਪੈਸੇ ਰੁਪਈਏ ਲੈਣ ਦੇਣ ਦਾ ਜਿਹੜਾ ਕੰਮ ਵਪਾਰੀ ਕਰਦਾ ਉਹਨੂੰ ਮਹਾਜਨ ਕਹਿ ਦਿੰਦੇ ਨੇ। ਜਿਹੜਾ ਵਪਾਰੀ ਹੁੰਦਾ ਨਾ ਪੈਸਿਆਂ ਦਾ ਲੈਣ ਦੇਣ ਦਾ ਕੰਮ ਕਰਦਾ ਉਹਨੂੰ ਮਹਾਜਨ ਕਹਿੰਦੇ। ਇਹ ਮਹਾਜਨ ਸੀ ਔਰ ਗੁਰੂ ਘਰ ਦਾ ਸ਼ਰਧਾਲੂ ਸਿੱਖ ਦੀ, ਔਰ ਇਹਦੀਆਂ ਅੱਖਾਂ ਵਿਚ ਲੱਜਾ ਵੀ ਸੀ, ਸ਼ਰਮ ਵੀ ਸੀ ਨੇਤਰਾਂ ਦੇ ਵਿਚ। ਐਸਾ ਨਹੀਂ ਸੀ ਕਿ ਲੋਕਾਂ ਨੂੰ ਬੇਸ਼ਰਮ ਕਰਕੇ ਫਿਰ ਪੈਸੇ ਦਿੰਦਾ ਸੀ, ਇਹਦੇ ਨੇਤਰਾਂ ਦੇ ਵਿਚ ਲੱਜਾ ਵੀ ਸੀ, ਲਾਜ ਵੀ ਸੀ ਨੇਤਰਾਂ ਵਿਚ। ਏਦਾਂ ਨੀ ਘੂਰੀਆਂ ਵੱਟੀ ਜਾਣੀਆਂ ਜਿਹਨੇ ਪੈਸੇ ਲੈਣ ਆਉਣਾ ਵੀ ਉਹਨਾਂ ਨੂੰ ਵੀ ਕਹੀ ਜਾਣਾ ਵੀ ਤੂੰ ਪਹਿਲਾਂ ਵੀ ਆਇਆ ਸੀ ਹੁਣ ਫੇਰ ਆ ਗਿਆ, ਨਾਲੇ ਵਿਆਜ ਵੀ ਲੈ ਲੈਣਾ, ਨਾਲੇ ਉਹਨਾਂ ਨੂੰ ਤਾੜਨਾ ਵੀ ਕਰੀ ਜਾਂਦੇ ਨੇ। ਏਦਾਂ ਦੇ ਵਪਾਰੀ ਵੀ ਹੁੰਦੇ। ਇਹਦੇ ਨੇਤਰਾਂ ਵਿਚ ਲਾਜ ਸੀ, ਸ਼ਰਮ ਸੀ ਨੇਤਰਾਂ ਦੇ ਵਿਚ।
ਤੋਟੇ ਬਨਜ ਗਰੀਬ ਪਾ ਸ਼ੁਭ ਜਾਏ ਸੁਭਾਉ।
ਉਹਨੇ ਦਾ ਸੁਭਾਅ ਬੜਾ ਸ਼ੁਭ ਸੀ, ਪਰਮੇਸ਼ਰ ਵੱਲੋਂ ਹੀ ਦੇਵ ਨੇਤ ਐਸੀ ਹੋਈ ਕਿ ਇਹਨੂੰ ਘਾਟਾ ਪੈ ਗਿਆ। ਜਿਹੜਾ ਪੈਸਾ ਲੋਕ ਲੈ ਕੇ ਗਏ ਉਹਨਾਂ ਨੇ ਮੋੜਿਆ ਹੀ ਨਹੀਂ, ਬੜਾ ਵੱਡਾ ਘਾਟਾ ਪੈ ਗਿਆ, ਤੋਟਾ ਆ ਗਿਆ। ਔਰ ਕੁਝ ਸਮੇਂ ਵਿਚ ਹੀ ਇਹ ਸਿੱਖ ਭਾਈ ਮਾਲਾ ਸਿੰਘ ਇਹ ਗਰੀਬ ਹੋ ਗਿਆ।
ਕਰਜ ਲਾਹੌਰਾ ਸਿੰਘ ਲੈ ਨਿਜ ਕਾਰ ਚਲਾਓ।
ਜਿਹੜਾ ਲਾਹੌਰਾ ਸਿੰਘ ਸੀ ਉਹ ਵੀ ਭਾਈ ਮਾਲਾ ਸਿੰਘ ਕੋਲੋਂ ਪੈਸੇ ਲੈ ਕੇ ਆਪਣਾ ਕੰਮ ਚਲਾਉਂਦਾ ਸੀ, ਉਹਦਾ ਵੀ ਲੈਣ ਦੇਣ ਬਣਿਆ ਹੋਇਆ ਸੀ ਮਾਲਾ ਸਿੰਘ ਨਾਲ ਲਾਹੌਰਾ ਸਿੰਘ ਦਾ। ਉਹ ਜਦੋਂ ਵੀ ਕਿਤੇ ਲਾਹੌਰਾ ਸਿੰਘ ਨੂੰ ਲੋੜ ਪੈਂਦੀ ਸੀ ਉਹ ਮਾਲਾ ਸਿੰਘ ਕੋਲੋਂ ਪੈਸੇ ਲੈ ਜਾਂਦਾ ਸੀ, ਮੋੜ ਜਾਂਦਾ ਸੀ। ਇੱਦਾਂ ਦਾ ਲੈਣ ਦੇਣ ਦਾ ਕੰਮ ਕਰਦਾ ਸੀ ਲਾਹੌਰਾ ਸਿੰਘ ਵੀ ਮਾਲਾ ਸਿੰਘ ਦੇ ਨਾਲ, ਤੇ ਉਹਨੇ ਕਰਜ਼ਾ ਲਿਆ ਹੋਇਆ ਸੀ ਲਾਹੌਰਾ ਸਿੰਘ ਨੇ ਆਪਣੇ ਘਰ ਦਾ ਕੋਈ ਕੰਮ ਚਲਾਉਣ ਵਾਸਤੇ।
ਹੋਤੇ ਰਜਤ ਪਣ ਸਤ ਲਏ ਬੀਤੀਓ ਚਿਰ ਕਾਲਾ।
ਲਾਹੌਰਾ ਸਿੰਘ ਨੇ ਭਾਈ ਮਾਲਾ ਸਿੰਘ ਕੋਲੋਂ 100 ਰੁਪਇਆ ਲਿਆ ਹੋਇਆ ਸੀ ਵਧਾਰਾ, ਉਧਾਰ ਲਿਆ ਤੇ ਘਰ ਦਾ ਕੰਮ ਕਰਨਾ ਸੀ, ਉਸ ਕੰਮ ਵਾਸਤੇ ਉਹਨੇ 100 ਰੁਪਇਆ ਇਹਦੇ ਕੋਲੋਂ ਲਿਆ ਹੋਇਆ ਸੀ। ਇਧਰੋਂ ਪਰਮੇਸ਼ਰ ਵੱਲੋਂ ਮਾਲਾ ਸਿੰਘ ਨੂੰ ਘਾਟਾ ਪੈ ਗਿਆ, ਗਰੀਬੀ ਆ ਗਈ, ਤੇ ਲਾਹੌਰਾ ਸਿੰਘ ਨੂੰ ਵੀ ਪੈਸੇ ਲਿਆ ਨੂੰ ਕਈ ਮਹੀਨੇ ਬੀਤ ਗਏ। ਲਾਹੌਰਾ ਸਿੰਘ ਨੇ 100 ਰੁਪਇਆ ਲਿਆ ਹੋਇਆ ਸੀ ਮਾਲਾ ਸਿੰਘ ਕੋਲੋਂ, ਔਰ ਕਈ ਮਹੀਨੇ ਬੀਤ ਗਏ ਇਹਨੂੰ ਪੈਸੇ ਲਿਆ ਹੋਇਆ।
ਦੀਏ ਨਾ ਬੋਰ ਹਟਾਏ ਕਰ ਹੱਠ ਧਾਰ ਪਿਸਾਲਾ।
ਲਾਹੌਰਾ ਸਿੰਘ ਦੀ ਨੀਅਤ ਵਿਗੜ ਗਈ, ਉਹਨੇ ਆਖਿਆ ਵੀ ਸਾਰੇ ਲੋਕਾਂ ਨੇ ਇਹਦੇ ਪੈਸੇ ਮਾਰ ਲਏ ਨੇ ਤੇ ਮੈਂ ਵੀ ਮਾਰ ਲਵਾਂ, ਮੈਂ ਕਾਹਨੂੰ ਦੇਣੇ ਨੇ। ਉਹਦੀ ਨੀਅਤ ਵਿਗੜ ਗਈ ਲਾਹੌਰਾ ਸਿੰਘ ਦੀ, ਉਹਨੇ ਹੱਠ ਕਰ ਲਿਆ ਤੇ ਮਾਲਾ ਸਿੰਘ ਨੂੰ ਪੈਸੇ ਨਹੀਂ ਮੋੜੇ। ਮਾਲਾ ਸਿੰਘ ਨੇ 2-3 ਵਾਰ ਮੰਗੇ ਵੀ ਪੈਸੇ, ਪਰ ਇਹਨੇ ਨਾ ਕਰ ਦਿੱਤੀ, ਕਹਿੰਦਾ ਹੈ ਨਹੀਂ ਮੇਰੇ ਕੋਲ। ਕਹਿੰਦੇ ਇਸ ਤਰ੍ਹਾਂ ਏਦਾਂ ਲਾਹੌਰਾ ਸਿੰਘ ਦੀ ਨੀਅਤ ਵਿਗੜ ਗਈ, ਇਹਨੇ ਪੈਸੇ ਨਹੀਂ ਮੋੜੇ, ਹੱਠ ਕਰਕੇ ਬੈਠ ਗਿਆ।
ਮਾਲਾ ਸਿੰਘ ਮੰਗਤ ਰਹਿ ਨਿਰਧਨ ਹੋਏ ਚਾਹੇ।
ਮਾਲਾ ਸਿੰਘ ਨੂੰ ਪੈਸਿਆਂ ਦੀ ਲੋੜ ਸੀ, ਘਰ ਵਿਚ ਗਰੀਬੀ ਆ ਗਈ ਸੀ, ਤੇ ਮਾਲਾ ਸਿੰਘ ਨੇ ਕਈ ਵਾਰ ਕਿਹਾ ਲਾਹੌਰਾ ਸਿੰਘ, ਕਿਉਂਕਿ ਨਾਲ ਹੀ ਗੁਆਂਢ ਵਿਚ ਰਹਿੰਦੇ ਸੀ, ਦੋਵੇਂ ਮਿਲਦੇ ਗਿਲਦੇ ਰਹਿੰਦੇ ਸੀ, ਲਾਹੌਰਾ ਸਿੰਘ ਮੇਰੇ ਪੈਸੇ ਦੇ ਦੇ, ਪਰ ਲਾਹੌਰਾ ਸਿੰਘ ਨੇ ਅੱਗੋਂ ਨਾ ਕਰ ਦੇਣੀ, ਕਹਿੰਦਾ ਜੀ ਹੈ ਨਹੀਂ ਪੈਸੇ ਮੇਰੇ ਕੋਲ ਹਾਲੇ, ਮੈਂ ਦੇ ਨਹੀਂ ਸਕਦਾ। ਤੂੰ ਇਸ ਤਰ੍ਹਾਂ ਉਹਨੇ ਨਾ ਕਰ ਦੇਣੀ, ਅੱਗੋਂ ਇਨਕਾਰ ਕਰ ਦੇਣਾ। ਤੂੰ ਮਾਲਾ ਸਿੰਘ ਬੜਾ ਨਿਰਧਨ ਸੀ, ਇਹਨੂੰ ਪੈਸਿਆਂ ਦੀ ਲੋੜ ਸੀ।
ਦੇਤ ਲਾਹੌਰਾ ਸਿੰਘ ਨੇ ਤਾਰੇ ਟਰ ਜਾਏ।
ਲਾਹੌਰਾ ਸਿੰਘ ਦੇਣ ਦਾ ਨਾਂ ਨਹੀਂ ਸੀ ਲੈਂਦਾ ਪੈਸੇ, ਕਈ ਵਾਰ ਜਾਣਾ ਮਾਲਾ ਸਿੰਘ ਨੇ ਮੰਗਣੇ ਨੇ, ਟਾਲਾ ਕਰ ਦੇਣਾ, ਇਹਨੇ ਟਾਲ ਮਟੋਲਾ ਕਰ ਦੇਣਾ, ਇੱਦਾਂ ਟਲ ਜਾਣਾ, ਟਲਿਆ ਟਾਲ ਦੇਣਾ।
ਗੁਜਰ ਤੰਗ ਤਿਸ ਕੀ ਪਈ ਸਿੱਖਣੀ ਸਮਝਾਇਓ।
ਮਾਲਾ ਸਿੰਘ ਦਾ ਗੁਜ਼ਾਰਾ ਔਖਾ ਹੋ ਗਿਆ, ਚੱਲਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ, ਘਰ ਵਿਚ ਪ੍ਰਸ਼ਾਦਾ ਪੱਕਣਾ ਵੀ ਮੁਸ਼ਕਲ ਹੋ ਗਿਆ। ਕਿੱਥੇ ਸ਼ਾਹੂਕਾਰ ਸੀ, ਮਹਾਜਨ ਸੀ, ਕਿੱਥੇ ਘਰ ਦੇ ਵਿਚ ਗਰੀਬੀ ਦਾ ਪਹਿਰਾ ਆ ਗਿਆ। ਮਾਲਾ ਸਿੰਘ ਦੀ ਜਿਹੜੀ ਘਰਵਾਲੀ ਸੀ, ਇਹਦੀ ਸਿੰਘਣੀ ਸੀ, ਉਹ ਕਹਿਣ ਲੱਗੀ ਮਾਲਾ ਸਿੰਘ ਨੂੰ,
ਕਿਉਂ ਨਾ ਲੇਤ ਸ਼ਤ ਰਜਤ ਪਣ ਸਰਦਾਰ ਤੇ ਆਇਓ।
ਕਹਿਣ ਲੱਗੀ ਪਤੀ ਦੇਵ ਜੀ, ਆਪਾਂ ਆਪਣੇ ਗੁਆਂਢੀ ਕੋਲੋਂ ਪੈਸੇ ਲੈਣੇ ਨੇ, ਲੋਹਰਾ ਸਿੰਘ ਕੋਲੋਂ 100 ਰੁਪਇਆ ਲੈਣਾ। 100 ਰੁਪਇਆ ਬੜਾ ਮਾਇਨੇ ਰੱਖਦਾ ਸੀ ਉਦੋਂ, ਤੇ 100 ਰੁਪਇਆ ਆਪਾਂ ਇਹਦੇ ਕੋਲੋਂ ਲੈਣਾ ਤੇ ਆਪਾਂ ਲੈਂਦੇ ਕਿਉਂ ਨੀ? ਤੁਸੀਂ ਜਾ ਕੇ ਕਿਉਂ ਨੀ ਲੋਹਰਾ ਸਿੰਘ ਕੋਲੋਂ ਪੈਸੇ ਮੰਗਦੇ? ਘਰ ਦੇ ਵਿਚ ਗਰੀਬੀ ਹੈ, ਕੰਗਾਲਤਾਈ ਆ ਗਈ ਹੈ, ਰੋਟੀ ਆਪਣੇ ਘਰ ਸਹੀ ਤਰੀਕੇ ਨਾਲ ਨਹੀਂ ਪੀ ਪੱਕਦੀ, ਇਸ ਕਰਕੇ ਆਪਾਂ ਨੂੰ ਹੁਣ ਲੋਹਰਾ ਸਿੰਘ ਕੋਲੋਂ ਪੈਸੇ ਲੈ ਲੈਣੇ ਚਾਹੀਦੇ ਨੇ।
ਅਸਨ ਬਸਨ ਚਾਲ ਹੈ ਕਟਨ ਹੋਏ ਕਹੋ ਕਠੋਰਾ।
ਆਪਣੇ ਘਰ ਦਾ ਖਾਣਾ ਪਹਿਨਣਾ ਬੜਾ ਔਖਾ ਚੱਲ ਰਿਹਾ, ਖਾਣ ਵਾਸਤੇ ਰੋਟੀ ਨੀ, ਪਹਿਨਣ ਵਾਸਤੇ ਕੱਪੜਾ ਨੀ ਢੰਗ ਦਾ ਕੋਲ, ਤੇ ਏਦਾਂ ਨੀ ਲੋਹਰਾ ਸਿੰਘ ਨੇ ਪੈਸੇ ਦੇਣੇ ਜਿਵੇਂ ਤੁਸੀਂ ਮੰਗਦੇ ਹੋ। ਮਿਹਨਤ ਤਰਲਾ ਕਰਕੇ ਥੋੜਾ ਜਾ ਕਠੋਰ ਹੋ ਕੇ ਮੰਗੋ, ਥੋੜਾ ਜਾ ਸਖਤ ਹੋ ਕੇ ਉਹਦੇ ਕੋਲੋਂ ਪੈਸੇ ਮੰਗੋ, ਤਾਂ ਲੋਹਰਾ ਸਿੰਘ ਨੇ ਪੈਸੇ ਮੋੜਨੇ ਨੇ, ਏਦਾਂ ਨੀ ਉਹਨੇ ਮੋੜਨੇ।
ਕਿਉਂ ਨਾ ਦੇਤੀ ਹਮਰੋ ਦਰਬ ਕਿਉਂ ਠਾਨੇ ਜੋਰਾ।
ਕਿਉਂ ਸਾਡੇ ਨਾਲ ਏਦਾਂ ਦਾ ਜ਼ੋਰ ਕਰ ਰਿਹਾ, ਔਰ ਏਦਾਂ ਦਾ ਜ਼ੋਰ ਕਰਕੇ ਸਾਡੇ ਪੈਸੇ ਕਿਉਂ ਨੀ ਮੋੜਦਾ? ਉਹਨੂੰ ਜਾ ਕੇ ਕਹੋ ਕਿ ਲੋਹਰਾ ਸਿੰਘ ਤੂੰ ਸਾਡੇ ਪੈਸੇ ਕਿਉਂ ਨੀ ਮੋੜਦਾ, ਕਿਉਂ ਸਾਡੇ ਨਾਲ ਜ਼ੋਰ ਕਰਦਾ ਹੈ, ਜ਼ੁਲਮ ਕਰਦਾ ਹੈ।
ਖਾਤਰ ਮੈਂ ਆਨਤ ਨਹੀਂ ਕਰ ਆਲਾ ਟੋਲਾ।
ਤੇ ਦਿਲ ਦੇ ਵਿਚ ਕੁਝ ਨੀ ਲਿਆਉਂਦਾ ਸਾਡੀ ਗੱਲ ਜਿਹੜੀ ਆ, ਤੇ ਆਲ ਪਟੋਲਾ ਕਰੀ ਜਾਂਦਾ, ਟਾਲ ਮਟੋਲਾ ਕਰੀ ਜਾਂਦਾ ਹੈ।
ਅਬ ਨਿਸ ਮੈਂ ਤਿਸ ਕੇ ਸਦਨ ਗਮਨੋ ਤਜ ਔਲਾ।
ਰਾਤ ਦਾ ਸਮੇਂ ਤੇ ਲੋਹਰਾ ਸਿੰਘ ਵੀ ਘਰ ਹੀ ਹੋਣਾ, ਉਹਦੀ ਘਰਵਾਲੀ ਕਹਿ ਰਹੀ ਮਾਲਾ ਸਿੰਘ ਨੂੰ ਵੀ ਹੁਣ ਲੋਹਰਾ ਸਿੰਘ ਵੀ ਘਰ ਹੋਣਾ ਰਾਤ ਦਾ ਸਮੇਂ, ਤੇ ਹੁਣੇ ਜਾ, ਤੇ ਹੁਣੇ ਜਾ ਕੇ ਲੋਹਰਾ ਸਿੰਘ ਦੇ ਕੋਲੋਂ ਜਾ ਕੇ ਆਪਣੇ ਪੈਸੇ ਮੰਗ ਕੇ ਲਿਆ, ਤੇ ਜਬਰੀ ਮੰਗ, ਉਹਨੂੰ ਤਾੜਨਾ ਕਰਕੇ ਪੈਸੇ ਮੰਗ, ਵੀ ਪੈਸੇ ਦਏਗਾ ਤੇ ਮੈਂ ਜਾਣਾ ਨਹੀਂ ਤਾਂ ਨਹੀਂ ਜਾਣਾ, ਏਦਾਂ ਦੀ ਤਾੜਨਾ ਕਰਕੇ ਉਹਦੇ ਕੋਲੋਂ ਪੈਸੇ ਮੰਗ।
ਪ੍ਰਿਆ ਤੇ ਮਾਲਾ ਸਿੰਘ ਸੁਣ ਤੈ ਸਦਨ ਸਿਧਾਰਾ।
ਘਰਵਾਲੀ ਦੀਆਂ ਇਹ ਗੱਲਾਂ ਸੁਣ ਕੇ ਭਾਈ ਮਾਲਾ ਸਿੰਘ ਲੋਹਰਾ ਸਿੰਘ ਦੇ ਘਰ ਚਲਾ ਗਿਆ, ਨਾਲ ਹੀ ਸੀ ਘਰ, ਬਿਲਕੁਲ ਨੇੜੇ ਹੀ ਸੀ, ਘਰ ਦੀ ਕੰਧ ਨਾਲ ਕੰਧ ਲੱਗਦੀ ਸੀ। ਤੋ ਇਹ ਚੱਲ ਕੇ ਭਾਈ ਮਾਲਾ ਸਿੰਘ ਲੋਹਰਾ ਸਿੰਘ ਦੇ ਘਰ ਆਇਆ।
ਮਿਲਿਓ ਲੋਹਰਾ ਸਿੰਘ ਕੋ ਦੇਵ ਦਰਬ ਉਚਾਰਾ।
ਆ ਕੇ ਮਾਲਾ ਸਿੰਘ ਨੇ ਲੋਹਰਾ ਸਿੰਘ ਨੂੰ ਆਖਿਆ, ਲੋਹਰਾ ਸਿੰਘ ਤੈਨੂੰ 2 ਮਹੀਨੇ ਹੋ ਗਏ ਨੇ ਪੈਸੇ ਲਿਆ, ਏਦਾਂ ਕਰ ਵੀ ਹੁਣ ਮੈਨੂੰ ਬਹੁਤ ਜ਼ਿਆਦਾ ਲੋੜ ਹੈ, ਮੇਰੀ ਹਾਲਤ ਦਾ ਤੈਨੂੰ ਪਤਾ ਹੀ ਹੈ, ਮੇਰਾ ਗੁਆਂਢੀ ਹੈ, ਤੇ ਜਿਹੜੇ ਮੇਰੇ ਪੈਸੇ ਤੂੰ ਲੈ ਕੇ ਆਇਆ ਹੁਣ ਉਹ ਪੈਸੇ ਮੈਨੂੰ ਮੋੜ ਦੇ।
ਤਾਰਤ ਹੈ ਨਿਤ ਪੂਰ ਕੈ ਅਬ ਲੈ ਕਰ ਜਾਵੋ।
ਜਦੋਂ ਵੀ ਮੈਂ ਤੇਰੇ ਕੋਲੋਂ ਪੈਸੇ ਮੰਗਣ ਆਉਣਾ ਤੂੰ ਝੂਠ ਬੋਲ ਕੇ ਟਾਲਾ ਕਰ ਦਿੰਦਾ, ਕੋਈ ਨਾ ਕੋਈ ਝੂਠ ਬੋਲ ਦਿੰਦਾ, ਅੱਗੋਂ ਕਿਸੇ ਨਾ ਕਿਸੇ ਤਰੀਕੇ ਨਾਲ ਝੂਠ ਬੋਲ ਕੇ ਟਾਲ ਮਟੋਲਾ ਕਰ ਦਿੰਦਾ, ਹੁਣ ਮੈਂ ਤਾਂ ਪੈਸੇ ਲੈ ਕੇ ਹੀ ਜਾਣਾ ਤੇਰੇ ਕੋਲੋਂ, ਜੋ ਮਰਜ਼ੀ ਹੋ ਜਾਏ ਹੁਣ ਪੈਸੇ ਦੇਵੇਗਾ ਤੇ ਮੈਂ ਇੱਥੋਂ ਉੱਠ ਕੇ ਜਾਣਾ।
ਬਣਿਓ ਢੀਠ ਕਿਸੇ ਹਿੱਤ ਕਰ ਮੈਂ ਚੱਲ ਕਰ ਆਵੋ।
ਮੈਂ ਤੇਰੇ ਕੋਲ ਚੱਲ ਕੇ ਆਉਂਦਾ ਰਹਿੰਦਾ, ਰੁਗੇੜੇ ਤੇਰੇ ਕੋਲ ਮਾਰਦਾ ਰਹਿੰਦਾ, ਤੂੰ ਢੀਠ ਬਣਿਆ ਹੋਇਆ, ਤੂੰ ਕਿਉਂ ਢੀਠ ਬਣਿਆ ਹੋਇਆ, ਕੀ ਸੋਚ ਕੇ ਕੀ ਸਮਝ ਕੇ ਢੀਠ ਬਣਿਆ ਹੋਇਆ, ਮੇਰੇ ਪੈਸੇ ਨੀ ਮੋੜਦਾ।
ਇਤਿਆਦਕ ਚਦਰਾ ਕੀਓ ਉੱਚੇ ਬਚ ਸੰਗਾ।
ਤਾਂ ਗੱਲਾਂ ਕਰਦਿਆਂ ਕਰਦਿਆਂ ਇਹਨਾਂ ਦਾ ਝਗੜਾ ਹੋ ਗਿਆ, ਜਦੋਂ ਝਗੜਾ ਹੁੰਦਾ ਆਵਾਜ਼ ਉੱਚੀ ਹੋ ਜਾਂਦੀ, ਪਹਿਲਾਂ ਤਾਂ ਠਰੰਮੇ ਨਾਲ ਗੱਲ ਕਰ ਰਹੇ ਸੀ, ਜਦੋਂ ਲੋਹਰਾ ਸਿੰਘ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ ਤੇ ਫਿਰ ਮਾਲਾ ਸਿੰਘ ਨੂੰ ਗੁੱਸਾ ਆ ਗਿਆ, ਤੇ ਲੋਹਰਾ ਸਿੰਘ ਵੀ ਅੱਗੋਂ ਗੁੱਸੇ ਨਾਲ ਜਵਾਬ ਦੇਣ ਲੱਗ ਪਿਆ, ਇਹਨਾਂ ਦਾ ਝਗੜਾ ਵੱਧ ਗਿਆ ਤੇ ਉੱਚੀ ਉੱਚੀ ਬੋਲਣ ਲੱਗ ਪਏ।
ਹੱਸਿਓ ਲੋਹਰਾ ਸਿੰਘ ਤਬ ਤੁਕ ਭਨੀ ਉਤੰਗਾ।
ਜਦੋਂ ਉੱਚਾ ਬੋਲਣ ਲੱਗ ਪਏ ਤੇ ਇਹਨਾਂ ਦੀ ਆਵਾਜ਼ ਗੁਰੂ ਸਾਹਿਬ ਵੀ ਸੁਣਨ ਲੱਗ ਪਏ, ਚੁਬਾਰੇ ਤੇ ਪਏ ਸੀ, ਰਾਤ ਦਾ ਸਮਾਂ ਸੀ, ਗਰਮੀਆਂ ਦੇ ਦਿਨ ਸਨ, ਕਲਗੀਧਰ ਜੀ ਦੇ ਕੰਨਾਂ ਵਿਚ ਵੀ ਇਹਨਾਂ ਦੀ ਆਵਾਜ਼ ਪੈਣ ਲੱਗ ਪਈ, ਤੇ ਉੱਚੀ ਆਵਾਜ਼ ਵਿਚ ਨਾ ਲੋਹਰਾ ਸਿੰਘ ਨੇ ਮਾਲਾ ਸਿੰਘ ਨੂੰ ਜਵਾਬ ਦਿੱਤਾ, ਹੱਸਦਾ ਹੋਇਆ ਬੋਲਿਆ,
ਦੋਹਰਾ ਸਿੱਖ ਸਿੱਖ ਦਾ ਖਾਏ ਕਰ ਚਿੰਤਾ ਤਰੀਏ ਦੂਰ।
ਜਿਹੜਾ ਬੰਦਾ ਕੋਈ ਪਾਪ ਕਰਦਾ ਜਾਂ ਅਪਰਾਧ ਕਰਦਾ ਨਾ, ਉਹਨੇ ਆਪਣੇ ਪਾਪ ਨੂੰ ਬਚਾਉਣ ਵਾਸਤੇ ਕਈ ਰਸਤੇ ਲੱਭੇ ਹੁੰਦੇ ਨੇ। ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਉਹਨੇ ਕਈ ਰਾਹ ਬਣਾਏ ਹੁੰਦੇ ਨੇ। ਲੌਰਾ ਸਿੰਘ ਨੇ ਹੱਸਦਿਆਂ ਹੱਸਦਿਆਂ ਜਵਾਬ ਦਿੱਤਾ, ਉੱਚੀ ਆਵਾਜ਼ ਵਿਚ ਬੋਲਿਆ, ਕਹਿੰਦਾ ਮਾਲਾ ਸਿੰਘ, ਸਿੱਖ ਸਿੱਖ ਦਾ ਖਾਏ ਕਹਿ ਚਿੰਤਾ ਕਰਦੇ ਦੂਰ। ਸਿੱਖ ਸਿੱਖ ਦਾ ਖਾ ਲਵੇ ਤੇ ਮੁੜ ਕੇ ਚਿੰਤਾ ਛੱਡ ਦੇ ਵੀ ਵਾਪਸ ਕਰਨਾ ਵੀ ਕਿ ਨਹੀਂ ਕਰਨਾ। ਸਿੱਖ ਦਾ ਹੀ ਖਾਧਾ ਨਾ, ਕਿਸੇ ਬਗਾਨੇ ਦਾ ਤੇ ਨਹੀਂ ਖਾਧਾ। ਹੁਣ ਏਦਾਂ ਦਾ ਜਵਾਬ ਦਿੱਤਾ ਲੌਰਾ ਸਿੰਘ ਨੇ, ਕਹਿੰਦਾ ਜੀ ਸਿੱਖ ਸਿੱਖ ਦਾ ਖਾ ਲਵੇ ਤੇ ਖਾ ਕੇ ਮੁੜ ਕੇ ਚਿੰਤਾ ਛੱਡ ਦੇਵੇ ਕਿ ਵਾਪਸ ਵੀ ਕਰਨਾ ਹੈ।
ਕਯੋ ਦੁਖਾਵਨ ਹੈ ਤੈਮ ਜਿਸ ਤੇ ਰਿਸੋਏ ਪੂਰ।
ਦਰਅਸਲ ਇਹ ਗੱਲ ਲੌਰਾ ਸਿੰਘ ਨੇ ਤਾਂ ਕਹੀ ਕਿ ਇਹ ਸੁਣ ਕੇ ਮਾਲਾ ਸਿੰਘ ਦਾ ਮਨ ਦੁਖੀ ਹੋਵੇ, ਉਹਦੇ ਹਿਰਦੇ ਨੂੰ ਦੁਖੀ ਕਰਨ ਵਾਸਤੇ ਗੱਲ ਲੌਰਾ ਸਿੰਘ ਨੇ ਕਹੀ। ਹੁਣ ਜਿਸ ਨੂੰ ਸੁਣ ਕੇ ਮਾਲਾ ਸਿੰਘ ਦੇ ਅੰਦਰ ਗੁੱਸਾ ਦੁੱਗਣਾ ਹੋ ਗਿਆ ਵੀ ਸਿੱਖ ਸਿੱਖ ਦਾ ਖਾਏ ਕਾ ਚਿੰਤਾ ਕਰਦੇ ਦੂਰ, ਇਹ ਕਿੱਥੇ ਲਿਖਿਆ ਗੁਰਬਾਣੀ ਚ? ਵੀ ਐਸਾ ਲਿਖਿਆ ਤਾਂ ਨੀ ਵੀ ਸਿੱਖ ਸਿੱਖ ਦਾ ਖਾ ਜਾਵੇ ਤੇ ਮੁੜ ਕੇ ਦੇਵੇ ਹੀ ਨਾ। ਇਹ ਤਾਂ ਗੁਰਬਾਣੀ ਦਾ ਪ੍ਰਮਾਣ ਹੀ ਕੋਈ ਨੀ, ਇਹਨੇ ਆਪਣੇ ਕੋਲੋਂ ਹੀ ਬਣਾ ਲਿਆ। ਤੋ ਉਹਦਾ ਜਿਹੜਾ ਗੁੱਸਾ ਸੀ ਮਾਲਾ ਸਿੰਘ ਦਾ ਹੋਰ ਵੱਧ ਗਿਆ, ਉਹਦੇ ਮਨ ਵਿਚ ਹੋਰ ਜ਼ਿਆਦਾ ਗੁੱਸਾ ਵੱਧ ਗਿਆ। ਗੱਲ ਲੌਰਾ ਸਿੰਘ ਦੀ ਸੁਣ ਕੇ ਦੁਖੀ ਹੋਇਆ।
ਬਹੁਰ ਕਈ ਤੁਕ ਦੂਸਰੀ ਉੱਚੋ ਬਾਤ ਸੁਣਾਏ।
ਦੂਸਰੀ ਤੁਕ ਬੋਲੀ ਲੌਰਾ ਸਿੰਘ ਨੇ, ਉੱਚੀ ਆਵਾਜ਼ ਵਿਚ ਬੋਲਿਆ, ਕਹਿਣ ਲੱਗਾ
ਜੈਸਾ ਜਿਸ ਕਾ ਲੇਖ ਤੈਸੀ ਬਿਦ ਬਣ ਆਏ।
ਜਿਸ ਤਰ੍ਹਾਂ ਦਾ ਕਿਸੇ ਦਾ ਲੇਖ ਲਿਖਿਆ ਹੁੰਦਾ ਨਾ, ਓਦਾਂ ਦੀ ਵਿਧੀ ਬਣ ਆਉਂਦੀ ਆ। ਹੋ ਸਕਦਾ ਮੈਂ ਤੇਰੇ ਕੋਲੋਂ ਲੈਣੇ ਹੁਣ ਪਿਛਲੇ ਜਨਮ ਦੇ ਹੁਣ ਲੈ ਲਏ ਨੇ, ਤੇ ਜ਼ਰੂਰੀ ਤਾਂ ਨੀ ਵੀ ਹੁਣ ਮੈਂ ਤੈਨੂੰ ਮੋੜਨੇ ਨੇ। 100 ਰੁਪਈਆ ਹੋ ਸਕਦਾ ਤੂੰ ਪਿਛਲੇ ਜਨਮ ਚ ਮੇਰੇ ਕੋਲੋਂ ਲਿਆ ਹੋਵੇ ਤੇ ਹੁਣ ਮੈਂ ਤੇਰੇ ਕੋਲੋਂ ਲੈ ਲਿਆ। ਗੱਲਾਂ ਬਣਾ ਲਈਆਂ ਲੌਰਾ ਸਿੰਘ ਨੇ, ਪੈਸੇ ਜੋ ਨਹੀਂ ਸੀ ਮੋੜਨੇ, ਬਹਾਨੇ ਬਣਾ ਰਿਹਾ, ਟਾਲ ਮਟੋਲੇ ਕਰ ਰਿਹਾ। ਉਹਨੂੰ ਪਤਾ ਸੀ ਵੀ ਇਹ ਗਰੀਬ ਆਦਮੀ ਹੈ ਹੁਣ, ਤੇ ਓਦਾਂ ਵੀ ਸ਼ਰੀਫ ਆਦਮੀ ਹੈ, ਇਹਨੇ ਹੁਣ ਮੇਰਾ ਵਿਗਾੜਨਾ ਵੀ ਕੀ? ਹਜ਼ਾਰਾਂ ਲੋਕਾਂ ਨੇ ਪੈਸੇ ਇਹਦੇ ਮਾਰ ਲਏ ਨੇ ਤੇ ਮੈਂ ਵੀ ਮਾਰ ਲਵਾਂ, ਮੈਂ ਕਿਉਂ ਪਿੱਛੇ ਰਵਾਂ? ਨੀਅਤ ਜੋ ਬਦਲ ਗਈ ਸੀ। ਕਹਿੰਦਾ ਹੁਣ ਜਿਸ ਤਰ੍ਹਾਂ ਦੇ ਲੇਖ ਲਿਖੇ ਹੁੰਦੇ ਨੇ ਉਹੋ ਜੀ ਵਿਧੀ ਬਣ ਕੇ ਆਉਂਦੀ ਹੈ।
ਮਾਲਾ ਸਿੰਘ ਸੁਣ ਕੇ ਰਿਸਿਓ ਧਨ ਲੈ ਗਿਆਨ ਸੁਣਾਏ।
ਮਾਲਾ ਸਿੰਘ ਗੁੱਸੇ ਵਿਚ ਆਇਆ, ਫਿਰ ਉਹ ਵੀ ਅੱਗੋਂ ਬੋਲਿਆ, ਕਹਿੰਦਾ ਲੌਰਾ ਸਿੰਘ ਪੈਸੇ ਲੈ ਕੇ ਹੁਣ ਮੈਨੂੰ ਗਿਆਨ ਸੁਣੋ ਨਾ। ਉਦੋਂ ਤੇਰਾ ਗਿਆਨ ਕਿੱਥੇ ਸੀ ਜਦੋਂ ਕਹਿੰਦਾ ਸੀ ਭਰਾ ਬਣ ਕੇ 100 ਰੁਪਈਆ ਦੇ ਦੇ, ਮੇਰਾ ਕੰਮ ਬਣਦਾ ਹੋ ਜਾਏਗਾ। ਉਦੋਂ ਜੀਜੜੀਆਂ ਕੱਢਦਾ ਸੀ, ਮਿੰਨਤਾਂ ਕਰਦਾ ਸੀ, ਉਦੋਂ ਕਿਉਂ ਨਾ ਤੂੰ ਇਹ ਗਿਆਨ ਸੁਣਾਇਆ? ਉਦੋਂ ਹੀ ਕਹਿ ਦਿੰਦਾ ਵੀ ਤੂੰ ਪਿਛਲੇ ਜਨਮ ਚ ਮੇਰੇ ਕੋਲੋਂ ਲਏ ਸੀ, ਹੁਣ ਦੇ ਦੇ ਮੈਨੂੰ। ਉਦੋਂ ਤਾਂ ਨਹੀਂ ਇਹ ਗੱਲ ਕਹੀ, ਹੁਣ ਤੂੰ ਕਹਿ ਰਿਹਾ, ਹੁਣ ਕਿਉਂ ਗਿਆਨ ਦੀਆਂ ਗੱਲਾਂ ਸੁਣਾਉਣਾ ਪੈਸੇ ਲੈ ਕੇ?
ਪੰਨਿਓ ਦੋਹਰਾ ਬਲ ਨਾ ਕਰ ਧਰਮ ਰੀਤ ਇਸ ਪਾਏ।
ਉਹਨੇ ਅੱਗੋਂ ਦੋਹਰਾ ਸੁਣਾਇਆ, ਫਿਰ ਉਹਨੇ ਵੀ ਦੋਹਰਾ ਸੁਣਾਇਆ। ਮਾਲਾ ਸਿੰਘ ਨੇ ਵੀ ਆਖਿਆ ਏਦਾਂ ਦਾ ਜ਼ੋਰ ਨਾ ਕਰ, ਧਰਮ ਦੀ ਰੀਤ ਇਹ ਹੈ, ਜ਼ੋਰ ਕੀਆ ਸੋ ਜ਼ੁਲਮ ਹੈ, ਕਹਿਤੇ ਨਾਉ ਜੋ ਹਲਾਲ। ਧਰਮ ਇਹ ਕਹਿੰਦਾ, ਗੁਰਬਾਣੀ ਇਹ ਕਹਿੰਦੀ ਆ ਵੀ ਕਿਸੇ ਨਾਲ ਜ਼ੋਰ ਕਰਨਾ ਜ਼ੁਲਮ ਹੁੰਦਾ, ਤੂੰ ਹੁਣ ਮੇਰੇ ਨਾਲ ਜ਼ੋਰ ਕਰ ਰਿਹਾ, ਇਹ ਤੇਰਾ ਜ਼ੁਲਮ ਹੈ। ਮੇਰੇ ਤੇ ਸਿੱਖ ਕਦੇ ਕਿਸੇ ਦੂਜੇ ਤੇ ਜ਼ੁਲਮ ਨਹੀਂ ਕਰਦਾ, ਉਹ ਤਾਂ ਬਗਾਨੇ ਤੇ ਜ਼ੁਲਮ ਨਹੀਂ ਕਰਦਾ, ਤੂੰ ਤਾਂ ਸਿੱਖ ਬਣ ਕੇ ਸਿੱਖ ਤੇ ਜ਼ੁਲਮ ਕਰਨ ਤੇ ਆ ਗਿਆ। ਇਹ ਧਰਮ ਦਾ ਇਹ ਨਿਆਂ ਹੈ, ਇਨਸਾਫ ਹੈ ਕਿ ਜਿਹੜਾ ਸਿੱਖ ਹੈ ਉਹ ਕਦੇ ਕਿਸੇ ਤੇ ਜ਼ੁਲਮ ਨਾ ਕਰੇ, ਜ਼ੋਰ ਨਾ ਕਰੇ।
ਦਰ ਗਏ ਹੋਣ ਸਜਾਈਆਂ ਝੂਠੇ ਅਮਲ ਜਿਨਾਏ।
ਜਿਨ੍ਹਾਂ ਦੇ ਝੂਠੇ ਅਮਲ ਹੁੰਦੇ ਨੇ ਤੇਰੇ ਵਰਗੇ, ਉਹਨਾਂ ਨੂੰ ਅੱਗੇ ਫਿਰ ਰੱਬ ਦੀ ਦਰਗਾਹ ਵਿਚ ਜਾ ਕੇ ਸਜਾਵਾਂ ਮਿਲਦੀਆਂ ਨੇ। ਜਿਨ੍ਹਾਂ ਦੇ ਝੂਠੇ ਅਮਲ ਨੇ ਨਾ, ਝੂਠੇ ਅਮਲਾਂ ਦੇ ਧਾਰਦੀ ਨੇ, ਉਹਨਾਂ ਨੂੰ ਫਿਰ ਰੱਬ ਦੇ ਘਰ ਦੇ ਵਿਚ ਜਾ ਕੇ ਦਰਗਾਹ ਵਿਚ ਸਜਾਵਾਂ ਮਿਲਦੀਆਂ ਹਨ।
ਜਮ ਮਾਰਾ ਗੈ ਮਾਰੀਏ ਰੋਏ ਰੋਏ ਪਛਤਾਏ।
ਉੱਥੇ ਜਦੋਂ लेखा हुंदा ना हिसाब किताब हुंदा लाहौरा सिंह फिर जम बड़िया मारा मार दे ने बड़ी भयानक सजा दिंदे ने लेखा मंगदे ने हिसाब किताब मंगदे ने बड़िया भयानक सजावां हुंदियां ते फिर बंदा रो रो के पछतावा करदा है।
निशानी चंद सुनियो लोहरा सिंह इम उन बात कहंदा
सुन के लोहरा सिंह फिर अगो बोलिया हुण गुरु घर रहिंदा सी साहबजादियां दा खड़ावा सी लोहरा सिंह ज्ञान दियां गल्लां सुनदा रहिंदा सी हुण अपने मतलब नूं सिद्ध करन वास्ते उह गल्लां पूरियां सुना रहा है। लोहरा सिंह फिर अगो बोलिया कहण लगा
लेखा कोई न पुछ सी जा गुर बख्शंदा
कहंदा उन्हां दा लेखा नहीं हुंदा जिन्हां नूं गुरु बख्श लैंदा मेरा कहदा लेखा सानू तां गुरु ने बख्शिया होया। लोहरा सिंह ने उन्हें जदों माला सिंह ने कहा ना भी जोर करदा वेखा अगे लेखा देना पैना रब दे घर जाके तैनू कहंदा सानू देना ही नहीं पैना जी सानू तां गुरु ने बख्शिया होया जिन्हों गुरु बख्श लैंदा उन्हां नूं लेखा नहीं देना पैंदा उन्हां नूं हिसाब किताब नहीं देना पैंदा एदां दा जवाब दिता लोहरा सिंह ने।
सुनी तुका सब सत गुरु मंदर पर नेरे
लागे ही चुबारे ते कलगीधर जी सन दसवें पातशाह विराजे हुए महाराज जी ने दोवां दियां तुकां सुनियां लोहरा सिंह दा भी जवाब सुनिया ते जिहड़ियां गल्लां माला सिंह ने कहियां ओ भी महाराज जी ने सुनिया।
रिदे बिरतंत विचारे ओ सिख सेवक मेरे
महाराज जी ने अपने मन च विचार कीती भी हैण दोवे ही मेरे सिख ने दोवे ही मेरे सिख ने माला सिंह भी मेरा सिख है ते लोहरा सिंह भी मेरा सिख है।
तन ले तक्का कर रहे हो ऋण नाही न देता
लोहरा सिंह ने पैसे लाए ने माला सिंह कोलो 100 रुपया लिया होया ते हुण पैसे लैके धक्का पिया करदा उन्हूं मोड़ नहीं रहा जो मंगण आया ते उन्हूं ज्ञान दियां गल्लां सुनाई जा रहा ओनू कहंदा जी सिख सिख दा खाए कै फिर नै चिंता नाहीं करे एदां दे जवाब पिया दिंदा ते उह कहंदा लेखा देना पैणा कहंदा गुरु बख्श लवे जदों नूं लेखा नहीं देना पैंदा महाराज जी कहंदे हुण धक्का कर रहा हैण दोवे ही मेरे सिख ते लोहरा सिंह पैसे लै के माला सिंह कोलों हुण उहदे पैसे नहीं मोड़दा ते धक्का कर रहा है।
जियो पार इन गुरु पर तर लोभ अचेता
लालच अपने मन च रखिया ते भार गुरु दे सिर ते रख दिता भी गुरु आपे बख्शेगा जदों गुरु बख्श ले उहनूं लेखा नहीं देना पैंदा गुरु ने थोड़ी कहा पैसे लैके मुकरी जाओ ते मुड़ के तुहानूं गुरु बख्शी जाए लालच अपने मन च रखिया लोहरा सिंह ने ते जिहड़ा वजन है ओह गुरु दे सिर ते पा दिता भी गुरु आपे बख्श लेगा।
करकै खोटे अमल को तुक पढ़ी सुनाई
खोटे अमल करके ते मुड़ के अगो तुक पढ़ के सुना दिती है भी लेखा कोई ना पुछी जा गुर बख्शंदा अमल खोटे आप कीते ने ते कहंदा फिर उन्हां दा लेखा नहीं हुंदा जिन्हां नूं गुरु बख्श लवे एदां दे खोटे कर्म करी जान ते मुड़ के आखण गुरु आपे बख्श लेगा एदां किवें हो सकदा इह तां गुरु दे उत्ते भार पा रहे ने।
हमको पार न होए किम मन में ठहराई
साडे ते तां हुण इन्हां दे मन विच इन्हां ने ठहराई होई है भी सानू नहीं कोई भार लगना ਵੀ ਗੁਰੂ ਆਪੇ ਸਾਨੂੰ ਬਖਸ਼ੇਗਾ ਜੋ ਅਸੀਂ ਮਰਜ਼ੀ ਕਰੀ ਜਾਈਏ ਜਿਹੋ ਜਿਹੇ ਮਰਜ਼ੀ ਕਰਮ ਕਰੀ ਜਾਈਏ ਗੁਰੂ ਨੇ ਬਖਸ਼ੀ ਲੈਣਾ ਜੇ ਏਦਾਂ ਸਮਝ ਲਵੇ ਕੋਈ ਤੇ ਆਪਣੇ ਮਨ ਵਿਚ ਰੱਖੇ ਹੀ ਨਾ ਏਦਾਂ ਦਾ ਕੋਈ ਫਿਕਰ ਆਖੇ ਗੁਰੂ ਨੇ ਹੀ ਬਖਸ਼ ਲੈਣਾ ਤਾਂ ਇਹ ਇਹਨਾਂ ਦੀ ਗਲਤ ਧਾਰਨਾ ਹੈ।
ਦੋਹਰਾ ਸਹਿਜ ਸੁਭਾਇਕ ਆਪ ਸਤਿਗੁਰ ਤੇ ਉਹ ਸੁਨਾਏ
ਸਹਿਜ ਸੁਭਾਏ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ
ਉੱਤਰ ਦੇ ਤੁਕ ਪ੍ਰਥਮ ਕੋ ਜਥਾ ਯੋਗ ਤਿਸ ਪਾਏ
ਮਹਾਰਾਜ ਜੀ ਨੇ ਫਿਰ ਜਥਾ ਯੋਗ ਜਿਹੜੀਆਂ ਗੱਲਾਂ ਇਹਨੇ ਕਹੀਆਂ ਸੀ ਨਾ ਲੋਹਰਾ ਸਿੰਘ ਨੇ ਲੌਰਾ ਸਿੰਘ ਦੀਆਂ ਕਈਆਂ ਪੰਗਤੀਆਂ ਦਾ ਜਵਾਬ ਗੁਰੂ ਕਲਗੀਧਰ ਜੀ ਨੇ ਵੀ ਫਿਰ ਉੱਚੀ ਆਵਾਜ਼ ਵਿਚ ਦੇ ਦਿੱਤਾ। ਉਹਨਾਂ ਦੀ ਆਵਾਜ਼ ਸੁਣ ਰਹੇ ਸੀ ਮਹਾਰਾਜ ਜੀ ਵੀ। ਉਹਨਾਂ ਨੂੰ ਨਹੀਂ ਸੀ ਪਤਾ ਵੀ ਸਤਿਗੁਰੂ ਜੀ ਵੀ ਉੱਤੇ ਬਿਰਾਜੇ ਹੋਏ ਸਾਡੀਆਂ ਗੱਲਾਂ ਸੁਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਖਾਵੇ ਖਰਚ ਨਾ ਦਰੋਹ ਕਰ, ਰਹੀਏ ਬੰਦ ਹਜੂਰ।
ਮਹਾਰਾਜ ਜੀ ਨੇ ਆਖਿਆ ਲੌਰਾ ਸਿੰਘ, ਜਿਹੜਾ ਸਿੱਖ ਹੈ ਉਹ ਕਿਸੇ ਨਾਲ ਧਰੋਹ ਕਰਕੇ ਨਹੀਂ ਖਾਂਦਾ, ਕਿਸੇ ਨਾਲ ਛਲ ਕਰਕੇ ਕਪਟ ਕਰਕੇ ਨਹੀਂ ਖਾਂਦਾ। ਸਿੱਖ ਤਾਂ ਹਮੇਸ਼ਾ ਆਪਣੇ ਗੁਰੂ ਦੇ ਹਜੂਰ ਹੱਥ ਬੰਨ ਕੇ ਰਹਿੰਦਾ, ਸਿੱਖ ਕਦੇ ਧਰੋਹ ਕਰਕੇ ਨਹੀਂ ਖਾਂਦਾ। ਜਿਵੇਂ ਤੂੰ ਕਹਿੰਦਾ ਵੀ ਸਿੱਖ ਦਾ ਖਾਇਕ ਹੈ, ਵੀ ਸਿੱਖ ਦਾ ਖਾ ਕੇ ਆਪਣੇ ਮਨ ਚ ਚਿੰਤਾ ਦੂਰ ਕਰਦੇ, ਤਾਂ ਧਰੋਹ ਕਰਕੇ ਖਾਣ ਵਾਲੀ ਗੱਲ ਹੈ ਨਾ। ਪਰ ਸਿੱਖ ਕਦੇ ਕਿਸੇ ਨਾਲ ਧਰੋਹ ਕਰਕੇ ਨਹੀਂ ਖਾਂਦਾ, ਉਹ ਆਪਣੇ ਗੁਰੂ ਦੇ ਹਜੂਰ ਹੱਥ ਜੋੜ ਕੇ ਰਹਿੰਦਾ ਹੈ।
ਸਮਝ ਕਰੋ ਨਿਜ ਕ੍ਰਿਆ ਸਭ, ਜਿਸ ਤੇ ਧਰਮ ਨਾ ਦੂਰ।
ਸਮਝ ਕਰਕੇ ਆਪਣੀ ਕਿਰਿਆ ਕਰੋ, ਜਿਹੜਾ ਸਮਝ ਕੇ ਆਪਣੀ ਕਿਰਿਆ ਕਰਮ ਕਰਦਾ, ਮਹਾਰਾਜ ਜੀ ਕਹਿੰਦੇ ਧਰਮ ਉਹਦੇ ਤੋਂ ਦੂਰ ਨਹੀਂ ਹੁੰਦਾ।
ਉਨ ਉੱਤਰ ਤੁਕ ਦੂਸਰੀ, ਉੱਚੇ ਪਨੀ ਸੁਣਾਏ।
ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਫਿਰ ਇਹਦੀ ਜਿਹੜੀ ਦੂਸਰੀ ਤੁਕ ਸੀ ਨਾ, ਉਹਦਾ ਵੀ ਜਵਾਬ ਉੱਚੀ ਆਵਾਜ਼ ਵਿਚ ਦਿੱਤਾ।
ਜੈਸੇ ਕਰਮ ਕਰਤਾ ਕਰੇ, ਤੈਸਾ ਗੁਰ ਭੁਗਤਾਏ।
ਕਹਿੰਦਾ ਸੀ ਨਾ ਵੀ ਸਿੱਖ ਦਾ ਲੇਖਾ ਕੋਈ ਨਾ ਪੁੱਛੇ ਹੀ ਜਾਂ ਗੁਰਬਖਸ਼ੰਦਾ। ਮਹਾਰਾਜ ਜੀ ਕਹਿੰਦੇ ਫਿਰ ਗੁਰੂ ਵੀ ਉਹੋ ਜਿਹਾ ਹੀ ਲੇਖਾ ਭੁਗਤਾਉਂਦਾ ਜਿਹੋ ਜੇ ਕੀਤੇ ਕਰਮ ਹੋਣ। ਜਿਹੋ ਜੇ ਕਰਮ ਕੀਤੇ ਹੁੰਦੇ ਨੇ ਨਾ, ਉਹਨਾਂ ਕੀਤੇ ਹੋਏ ਕਰਮਾਂ ਮੁਤਾਬਕ ਫਿਰ ਗੁਰੂ ਵੀ ਲੇਖਾ ਭੁਗਤਾਉਂਦਾ। ਫਿਰ ਮਹਾਰਾਜ ਜੀ ਨੇ ਗੁਰਬਾਣੀ ਦਾ ਮਹਾਂਵਾਕ ਸੁਣਾਇਆ।
ਸ਼੍ਰੀ ਮੁਖ ਬਾਗ ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ।
ਸਤਨਾਮ ਸ੍ਰੀ। ਗੁਰਬਾਣੀ ਵਿਚ ਐਸਾ ਕੋਈ ਜਵਾਬ, ਐਸਾ ਕੋਈ ਸਵਾਲ ਹੈ ਹੀ ਨਹੀਂ ਸਾਡੀ ਜ਼ਿੰਦਗੀ ਦਾ ਜਿਹਦਾ ਜਵਾਬ ਨਾ ਹੋਵੇ। ਮਹਾਰਾਜ ਜੀ ਨੇ ਕਹਿ ਦਿੱਤਾ ਨਾਲੋ ਨਾਲ, ਕਹਿੰਦੇ ਪੰਗਤੀਆਂ ਯਾਦ ਨੇ ਲੌਰਾ ਸਿੰਘ, ਕਦੇ ਗੁਰੂ ਘਰ ਵਿਚ ਇਹ ਵੀ ਸੁਣੀਆਂ ਹੋਣੀਆਂ ਕਿ ਜਿਹੜਾ ਪਰਾਇਆ ਹੱਕ ਹੈ, ਹਿੰਦੂ ਵਾਸਤੇ ਗਾਂ ਦੇ ਤੁੱਲ ਹੈ ਤੇ ਮੁਸਲਮਾਨ ਵਾਸਤੇ ਸੂਰ ਦੇ ਤੁੱਲ ਹੈ। ਹੁਣ ਤੂੰ ਵੇਖ ਲੈ, ਪਰਾਇਆ ਹੱਕ ਖਾਣ ਵਾ ਇਹ ਗਾਂ ਖਾਣ ਦੇ ਤੁੱਲ ਹੈ, ਗਊ ਖਾ ਲਏਗਾ? ਪਰਾਇਆ ਹੱਕ ਖਾਣਾ ਤਾਂ ਗਊ ਖਾਣ ਦੇ ਤੁੱਲ ਹੈ ਨਾ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਪਰਾਇਆ ਹੱਕ ਖਾਣਾ ਮੁਸਲਮਾਨ ਵਾਸਤੇ ਸੂਰ ਦੇ ਤੁੱਲ ਹੈ, ਔਰ ਇੱਕ ਹਿੰਦੂ ਵਾਸਤੇ ਗਾਂ ਦੇ ਤੁੱਲ ਹੈ।
ਗੁਰ ਪੀਰ ਹਾਂ ਮਾਤਾ ਪਰੇ, ਜਾਂ ਮੁਰਦਾਰ ਨਾ ਖਾਏ।
ਇਸ ਤਰ੍ਹਾਂ ਦਾ ਮੁਰਦਾਰ ਨਾ ਖਾਵੇ, ਯਾਨੀ ਕਿ ਪਰਾਇਆ ਹੱਕ ਨਾ ਖਾਵੇ ਕੋਈ, ਉਹਦੀ ਹਾਮੀ ਉਹਦੀ ਗਵਾਹੀ ਗੁਰੂ ਤਾਂ ਭਰਦਾ। ਮੁਸਲਮਾਨ ਹੋਵੇ ਤਾਂ ਪੀਰ ਉਹਦੀ ਹਾਮੀ ਤਾਂ ਭਰਦਾ, ਗਵਾਹੀ ਤਾਂ ਭਰਦਾ ਜੋ ਮੁਰਦਾਰ ਨਾ ਖਾਵੇ। ਜੇ ਸਿੱਖ ਹੋਵੇ ਤੇ ਕਿਸੇ ਦਾ ਪਰਾਇਆ ਹੱਕ ਬਗਾਨਾ ਹੱਕ ਨਾ ਖਾਵੇ ਤੇ ਗੁਰੂ ਉਹਦੀ ਤਾਂ ਗਵਾਹੀ ਭਰਦਾ। ਏਦਾਂ ਨੀ ਗੁਰੂ ਉਹਨਾਂ ਦੀਆਂ ਗਵਾਹੀਆਂ ਭਰਦਾ ਕਿ ਮੈਂ ਇਹਨੂੰ ਬਖਸ਼ਿਆ, ਐਸਾ ਨਹੀਂ ਹੈ। ਜੇ ਇਸ ਪ੍ਰਕਾਰ ਨਾਲ ਪਰਾਇਆ ਹੱਕ ਖਾਣ ਦੀ ਬਿਰਤੀ ਬਣੀ ਹੋਈ ਹੈ ਤੇ ਫਿਰ ਗੁਰੂ ਤੇ ਪੀਰ ਉਹਨਾਂ ਦੀ ਹਾਮਾ ਨਹੀਂ ਭਰਦੇ, ਉਹਨਾਂ ਦੀ ਗਵਾਹੀ ਨਹੀਂ ਭਰਦੇ।
ਜੋ ਪਾਈ ਉੱਚੇ ਮੰਦਰ ਪਰ ਗੁਣ ਖਾਨੀ।
ਇੱਦਾਂ ਸਤਿਗੁਰੂ ਜੀ ਉੱਚੇ ਮੰਦਰ ਵਿਚ ਚਵਾਰੇ ਦੇ ਵਿਚ ਸਤਿਗੁਰੂ ਜੀ ਬਿਰਾਜੇ ਹੋਏ ਸਨ।
ਉੱਤਰ ਕੀ ਤੁਕ ਤਬੇ ਬਖਾਨੀ।
ਲੌਰਾ ਸਿੰਘ ਦੀਆਂ ਗੱਲਾਂ ਸੁਣ ਕੇ ਮਹਾਰਾਜ ਕਲਗੀਧਰ ਜੀ ਨੇ ਇਹ ਜਵਾਬ ਦੀਆਂ ਪੰਗਤੀਆਂ ਉਹਨੂੰ ਸੁਣਾਈਆਂ। ਮਹਾਰਾਜ ਕਹਿੰਦੇ ਇਹ ਵੀ ਮਾੜੀਆਂ ਜਿਹੀਆਂ ਵਿਚਾਰ ਲਈ, ਇਹ ਵੀ ਗੁਰਬਾਣੀ ਦੀਆਂ ਪੰਗਤੀਆਂ, ਤੂੰ ਆਪਣੀਆਂ ਪੰਗਤੀਆਂ ਤਾਂ ਕੋਲੋਂ ਹੀ ਬਣਾਈਆਂ ਸੀ ਨਾ। ਸਿੱਖ ਦਾ ਖਾਇਕ ਹੈ, ਫਿਰ ਨਹਿ ਕੋ ਚਿੰਤ ਕਰੇ, ਇਹ ਪੰਕਤੀ ਕਿੱਥੇ ਲਿਖੀ ਹੈ ਗੁਰਬਾਣੀ ਚ? ਪਰ ਆਹ ਜਿਹੜੀ ਅਸੀਂ ਤੈਨੂੰ ਸੁਣਾ ਰਹੇ ਹਾਂ ਗੁਰਬਾਣੀ ਦਾ ਮਹਾਂਵਾਕ ਹੈ। ਤੂੰ ਤਾਂ ਪੰਕਤੀਆਂ ਆਪਣੇ ਕੋਲੋਂ ਹੀ ਬਣਾ ਲਈਆਂ ਸੀ ਆਪਣੇ ਆਪ ਦੇ ਬਚਾਅ ਵਾਸਤੇ। ਮਹਾਰਾਜ ਜੀ ਨੇ ਏਦਾਂ ਜਵਾਬ ਦਿੱਤਾ, ਉੱਤਰ ਦਿੱਤਾ ਹੈ।
ਤਬੇ ਲਾਹੌਰਾ ਸਿੰਘ ਦੱਬ ਗਏ।
ਲਾਹੌਰਾ ਸਿੰਘ ਨੇ ਮਹਾਰਾਜ ਜੀ ਦੀ ਆਵਾਜ਼ ਪਛਾਣ ਲਈ ਵੀ ਤਾਂ ਕਲਗੀਧਰ ਜੀ ਬੋਲੇ ਨੇ, ਉਸੇ ਵਕਤ ਦਬਕ ਗਿਆ, ਉਸੇ ਵੇਲੇ ਦਬ ਗਿਆ। ਫਿਰ ਨੀ ਉੱਚੀ ਸਾਹ ਲਿਆ ਉਹਨੇ, ਪਹਿਲਾਂ ਤਾਂ ਟਾਲ ਮਟੋਲਾ ਹੀ ਕਰਦਾ ਨਾ, ਹਾਸੀ ਦੇ ਵਿਚ ਹੀ ਜਵਾਬ ਦੇਈ ਜਾਂਦਾ ਸੀ, ਮੈਨੂੰ ਨੀ ਲੇਖਾ ਦੇਣਾ ਪੈਣਾ, ਮੇਰਾ ਗੁਰੂ ਮੈਨੂੰ ਬਖਸ਼ ਲਏਗਾ। ਮਹਾਰਾਜ ਜੀ ਨੇ ਕਹਿ ਦਿੱਤਾ, ਗੁਰੂ ਨੇ ਨਹੀਂ ਜੇ ਬਖਸ਼ਣਾ, ਜੇ ਮੁਰਦਾਰ ਖਾਂਦੇ, ਜੇ ਗੁਰੂ ਨੇ ਕੋਈ ਗਵਾਹੀ ਨੀ ਭਰਨੀ। ਤੇ ਹੁਣ ਦਬਕ ਗਿਆ ਲਾਹੌਰਾ ਸਿੰਘ, ਚੁੱਪ ਕਰ ਗਿਆ।
ਲਖ ਨਿਜ ਕੂਰੋ ਕਹਿਤ ਨਾ ਪਾਇਓ।
ਆਪਣੇ ਆਪ ਨੂੰ ਝੂਠਾ ਸਮਝ ਲਿਆ ਇਹਨੇ, ਸਮਝ ਲਿਆ ਕਿ ਮੈਂ ਝੂਠਾ, ਗੁਰੂ ਸਾਹਿਬ ਨੇ ਇਹ ਜਵਾਬ ਮੈਨੂੰ ਦਿੱਤੇ ਹਨ।
ਮਾਲਾ ਸਿੰਘ ਕੋ ਮ੍ਰਿਦੁਲ ਉਚਾਰੇ।
ਇਹਨੇ ਭਾਈ ਮਾਲਾ ਸਿੰਘ ਨੂੰ ਫਿਰ ਬੜੀਆਂ ਮਿੱਠੀ ਜਵਾਬ ਵਿਚ ਹੱਥ ਜੋੜ ਕੇ ਬੜੇ ਪਿਆਰ ਨਾਲ ਉਹਨੂੰ ਬੋਲਿਆ,
ਦੇਹ ਤਨ ਪੁਨਿਆਓ ਸਕਾਰੇ।
ਲੱਗਾ ਭਾਈ ਮਾਲਾ ਸਿੰਘ, ਮੇਰੇ ਕੋਲੋਂ ਗਲਤੀ ਹੋ ਗਈ ਹੈ, ਕੱਲ ਸਵੇਰੇ ਆਈ ਮੈਂ ਤੇਰੇ ਪੈਸੇ ਮੋੜ ਦਿਆਂਗਾ। ਕੱਲ ਸਵੇਰੇ ਆਈ ਜਿੰਨੇ ਤੇਰੇ ਪੈਸੇ ਲਏ ਨੇ ਮੈਂ ਹੱਥ ਜੋੜ ਕੇ ਤੈਨੂੰ ਮੋੜ ਦਿਆਂਗਾ।
ਹੱਸ ਹੋਤੋ ਨੈ ਕੀ ਜੈ ਰੋਸ।
ਮੈਂ ਤਾਂ ਹੱਸਦਾ ਸੀ ਤੇਰੇ ਨਾਲ, ਮਖੌਲ ਕਰਦਾ ਸੀ, ਗੁੱਸਾ ਨਾ ਕਰੀ ਮਨ ਚ। ਮਾਲਾ ਸਿੰਘ ਨੂੰ ਨੇ ਏਦਾਂ, ਲਾਹੌਰਾ ਸਿੰਘ ਨੇ ਫਿਰ ਠਰਮਰ ਵੀ ਕਰ ਲਿਆ, ਕਹਿੰਦਾ ਹੱਸਦਾ ਸੀ ਮੈਂ ਤੇਰੇ ਨਾਲ, ਇਹਨੂੰ ਇਹ ਸੀ ਵੀ ਕਿਤੇ ਹੁਣ ਗੁਰੂ ਸਾਹਿਬ ਕੋਲ ਸ਼ਿਕਾਇਤ ਨਾ ਕਰਨ ਲੱਗ ਪਏ ਮੇਰੀ। ਤੂੰ ਹੱਥ ਵੀ ਜੋੜਦਾ, ਕਹਿੰਦਾ ਹੁਣ ਗੁੱਸਾ ਨਾ ਕਰੀ, ਮੈਂ ਤੇਰੇ ਨਾਲ ਮਖੌਲ ਕਰਦਾ ਸੀ, ਹੱਸਦਾ ਸੀ।
ਛਿਮਾ ਤਰੋ ਸਿਮਰੋ ਨੈ ਦੋਸ਼।
ਮਾਫ ਕਰ ਦਈ, ਮੇਰਾ ਕੋਈ ਦੋਸ਼ ਨਾ ਸਿਮਰੀ। ਹਾਂ ਜੇ ਮੇਰੇ ਕੋਲੋਂ ਗਲਤੀ ਹੋ ਵੀ ਗਈ ਹੈ ਕੋਈ, ਤੇ ਮੇਰੀ ਗਲਤੀ ਦੀ ਵਿਚਾਰ ਨਾ ਕਰੀ।
ਕਿਮ ਕਹਿ ਨਿਜ ਨਿਜ ਘਰ ਸੁਪਤਾਏ।
ਕਹਿ ਕੇ ਆਪਣੇ ਆਪਣੇ ਘਰ, ਮਾਲਾ ਸਿੰਘ ਆਪਣੇ ਘਰ ਚਲਾ ਗਿਆ, ਆਪੋ ਆਪਣੇ ਘਰ ਵਿਚ ਸੌ ਗਏ।
ਸਰਬ ਜਾਮਨੀ ਜਬੇ ਬਿਤਾਏ।
ਔਰ ਸਰਬ ਜਾਮਨੀ ਸਾਰੀ ਰਾਤ ਇਨ੍ਹਾਂ ਨੇ ਬਤੀਤ ਕੀਤੀ ਹੈ।
ਉੱਠ ਕਲਗੀ ਤਰ ਸੋਚ ਸ਼ਨਾਨੇ।
ਕਲਗੀ ਤਰ ਪਾਤਸ਼ਾਹ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠੇ ਨੇ, ਉੱਠ ਕੇ ਗਰੀਬ ਨਵਾਜ ਸਾਹਿਬ ਨੇ ਸੋਚ ਸ਼ਨਾਨ ਕੀਤਾ ਹੈ।
ਪੈਰੇ ਬਸਤਰ ਦੀਪਤ ਦੁਤਿਵਾਨੇ।
ਮਹਾਰਾਜ ਜੀ ਨੇ ਸੋਹਣੇ ਬਸਤਰ, ਜਿਨ੍ਹਾਂ ਦੀ ਬੜੀ ਦੁਤੀ ਹੈ, ਬੜੀ ਆਭਾ ਹੈ, ਬੜਾ ਪ੍ਰਕਾਸ਼ ਹੈ, ਐਸੇ ਸੁੰਦਰ ਬਸਤਰ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਹਨ।
ਸਭਾ ਮਝਾਰ ਪਿਰਾਜੇ ਜਾਈ।
ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਆਪਣੀ ਸਭਾ ਵਿਚ, ਆਪਣੇ ਦੀਵਾਨ ਵਿਚ ਆਣ ਕੇ ਬਿਰਾਜੇ ਹਨ।
ਮਿਲੇ ਸਭਾ ਸਦ ਜੇ ਸਮੁਦਾਈ।
ਔਰ ਜਿੰਨੀ ਸਭਾ ਸੀ, ਜਿੰਨੇ ਮਹਾਰਾਜ ਜੀ ਦੇ ਸੂਰਮੇ ਬਹਾਦਰ ਯੋਧੇ ਸਨ, ਸਾਰੇ ਆ ਕੇ ਸਤਿਗੁਰਾਂ ਦੀ ਸਭਾ ਵਿਚ ਪਹੁੰਚੇ ਹਨ।
ਉਠਿਓ ਲਾਹੌਰਾ ਸਿੰਘ ਸਕਾਰੇ।
ਭਾਈ ਲਾਹੌਰਾ ਸਿੰਘ ਵੀ ਸਵੇਰੇ ਸਵੇਰੇ ਉਠਿਆ।
ਮਾਲਾ ਸਿੰਘ ਕੋ ਨਿਕਟ ਹਕਾਰੇ।
ਭਾਈ ਮਾਲਾ ਸਿੰਘ ਨੂੰ ਆਪਣੇ ਕੋਲ ਸਵੇਰ ਹੁੰਦਿਆਂ ਹੀ ਬੁਲਾਇਆ।
ਗਿਨਿਓ ਰਜਤ ਪਣ ਸਤ ਦੇ ਦੀਨਾ।
100 ਰੁਪਇਆ ਗਿਣ ਕੇ ਮਾਲਾ ਸਿੰਘ ਨੂੰ ਦੇ ਦਿੱਤਾ। ਲਾਹੌਰਾ ਸਿੰਘ ਨੇ ਆਖਿਆ, ਮਹਾਰਾਜ ਆ ਲੋ ਤੁਹਾਡੇ ਪੈਸੇ, ਤੇ ਮੇਰੀ ਗਲਤੀ ਖਿਮਾ ਕਰ ਦਿਆ, ਜੇ ਮੈਂ ਹੱਸਦਾ ਸੀ ਤੁਹਾਡੇ ਨਾਲ, ਮਖੌਲ ਕਰਦਾ ਸੀ, ਗੁੱਸਾ ਨਾ ਕਰਿਆ ਜੇ ਮਨ ਵਿਚ। ਏਦਾਂ 100 ਰੁਪਇਆ ਇਹਨੇ ਭਾਈ ਮਾਲਾ ਸਿੰਘ ਨੂੰ ਮੋੜ ਦਿੱਤਾ।
ਕਰਜ਼ ਉਤਾਰ ਹਰਖ ਤਿਸ ਕੀਨਾ।
ਆਪਣਾ ਕਰਜ਼ਾ ਲਾ ਕੇ ਸਿਰ ਤੋਂ ਇਹ ਮਨ ਚ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਪੁਨ ਕਰ ਸੋਚ ਸ਼ਨਾਨ ਸੁਧਾਰਾ।
ਫਿਰ ਇਹਨੇ ਸੋਚ ਸ਼ਨਾਨ ਕੀਤਾ ਹੈ।
ਜੈ ਕਲਗੀ ਤਰ ਕੋ ਦਰਬਾਰਾ।
ਜਿੱਥੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਜੀ ਦਾ ਦਰਬਾਰ ਸਜਿਆ ਹੈ।
ਜੋਰੇ ਹੱਥ ਧਰੇ ਪਦ ਮਾਥਾ।
ਸਤਿਗੁਰਾਂ ਦੇ ਦਰਬਾਰ ਵਿਚ ਆਇਆ ਔਰ ਆ ਕੇ ਬੜੇ ਪਿਆਰ ਨਾਲ, ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਮੱਥਾ ਟੇਕਿਆ ਹੈ।
ਨਿਸਬਿਰ ਤਾਂਤ ਚਿਤਵਤ ਚਿਤ ਸਾਥਾ।
ਔਰ ਰਾਤ ਦਾ ਜਿਹੜਾ ਬਿਰਤਾਂਤ ਸੀ, ਜੋ ਹੋਇਆ ਸੀ ਲਾਹੌਰਾ ਸਿੰਘ ਦਾ ਮਾਲਾ ਸਿੰਘ ਨਾਲ ਜੋ ਵਾਰਤਾਲਾਪ ਹੋਏ, ਗੁਰੂ ਸਾਹਿਬ ਨੇ ਵੀ ਜਿਹੜਾ ਜਵਾਬ ਦਿੱਤਾ ਸੀ, ਉਹ ਸਾਰੀਆਂ ਗੱਲਾਂ ਇਹਨੇ ਰਾਤ ਦੀਆਂ ਮਨ ਚ ਵਿਚਾਰੀਆਂ ਹਨ।
ਹਿਤ ਬਖਸ਼ਾਵਨ ਦੋਸ਼ ਮਾਨਾ।
ਦੋਸ਼ ਤਾਂ ਬੜਾ ਵੱਡਾ ਸੀ ਲੋਹਰਾ ਸਿੰਘ ਦਾ, ਨੀਯਤ ਖਰਾਬ ਸੀ ਸੱਚ ਦੇ ਵਿਚ। ਆਪਣਾ ਦੋਸ਼ ਜੋ ਇਹਦੇ ਕੋਲੋਂ ਹੋਇਆ ਉਹ ਗੁਰੂ ਪਾਤਸ਼ਾਹ ਜੀ ਕੋਲੋਂ ਬਖਸ਼ਾਉਣ ਵਾਸਤੇ।
ਹੋਏ ਦੀਨ ਮਨ ਤਬੈ ਬਖਾਨਾ।
ਦੀਨ ਮਨਾ ਹੋ ਕੇ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਕਹਿਣ ਲੱਗਾ,
ਛੰਦ ਗੁਰ ਤੇ ਵਿਛੜਿਆ ਸਿੱਖ ਲੋਪੀ ਕਾਮ ਕਉ।
ਮਹਾਰਾਜ ਜੀ, ਗੁਰੂ ਤੋਂ ਵਿਛੜਿਆ ਹੋਇਆ ਸਿੱਖ ਜਿਹੜਾ ਲੋਭੀ ਹੋ ਜਾਵੇ ਉਹ ਕਿਸ ਕੰਮ ਦਾ ਹੈ? ਕਿਸੇ ਕੰਮ ਦਾ ਨਹੀਂ। ਲੋਭੀ ਹੋਇਆ ਗੁਰੂ ਤੋਂ ਵਿਛੜਿਆ ਸਿੱਖ ਕਿਸੇ ਕੰਮ ਦਾ ਨਹੀਂ।
ਬਖਸ਼ੈ ਗੁਰ ਬਖਸ਼ਿੰਦ ਮੇਲੈ ਛਾਡ ਰਹੋ।
ਗੁਰੂ ਬਖਸ਼ਣ ਹਾਰ ਬਖਸ਼ੰਦ ਹੈ, ਤੇ ਬਖਸ਼ ਕੇ ਗੁਰੂ ਆਪਣੇ ਨਾਲ ਮੇਲ ਲਵੇ ਤੇ ਉਹ ਸਿੱਖ ਕੰਮ ਦਾ ਬਣ ਜਾਂਦਾ ਹੈ, ਯਾਨੀ ਕਿ ਉਹ ਸਿੱਖ ਸਫਲਾ ਹੋ ਜਾਂਦਾ ਹੈ।
ਔਗਣ ਹਾਰੇ ਨੀਤ ਚਲੈ ਨਾ ਸਾਚ ਮਗ।
ਮਹਾਰਾਜ, ਅਸੀਂ ਔਗਣ ਆ ਰਹੇ ਹਾਂ, ਨਿੱਤ ਔਗਣ ਆ ਰਹੇ ਹਾਂ, ਔਰ ਅਸੀਂ ਸੱਚ ਦੇ ਰਸਤੇ ਤੇ ਸੱਚ ਦੇ ਮਾਰਗ ਤੇ ਨਹੀਂ ਚੱਲਦੇ।
ਲੰਪਟ ਪਏ ਕੁਟੰਬ ਨਾ ਮਿਥਿਆ ਲਖਿਓ ਜਗ।
ਮਹਾਰਾਜ, ਅਸੀਂ ਕੁਟੰਬ ਦੇ ਮੂੰਹ ਵਿਚ ਹੀ ਲੰਪਟ ਹੋਏ ਫਿਰਦੇ ਆ, ਇਸ ਜਗਤ ਨੂੰ ਮਿਥਿਆ ਨਹੀਂ ਸਮਝਿਆ, ਬਿਨਸਣ ਵਾਲਾ ਨਹੀਂ ਸਮਝਿਆ।
ਦੋਹਰਾ ਹੱਸ ਕਰ ਸ਼੍ਰੀ ਮੁਖ ਤੇ ਕਹਿਓ, ਨੈ ਤਰੀਏ ਬਿਪਰੀਤ।
ਹੱਸ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਲਾਹੌਰਾ ਸਿੰਘ, ਅੱਗੇ ਤੋਂ ਕਦੇ ਏਦਾਂ ਦੀ ਉਲਟੀ ਬਿਰਤੀ ਨਹੀਂ ਰੱਖਣੀ, ਵਿਪਰੀਤ ਬੁੱਧੀ ਆਪਣੇ ਅੰਦਰ ਨਹੀਂ ਧਾਰਨ ਕਰਨੀ।
ਗੁਰ ਕੀ ਇਹ ਆਗਿਆ ਸਈ ਵੇਦ ਧਰਮ ਕੀ ਰੀਤ।
ਧਰਮ ਗ੍ਰੰਥਾਂ ਤੇ ਸ਼ਾਸਤਰਾਂ ਦੀ ਰੀਤ ਹੈ ਕਿ ਸਿੱਖ ਦਾ ਫਰਜ਼ ਹੈ ਗੁਰੂ ਦੀ ਆਗਿਆ ਵਿਚ ਚੱਲਣਾ, ਗੁਰੂ ਦੇ ਹੁਕਮ ਵਿਚ ਚੱਲਣਾ।
ਕਾਮ ਕ੍ਰੋਧ ਮਦ ਲੋਭ ਤੇ ਕਰੋ ਨਹੀਂ ਅਪਰਾਧ।
ਕਾਮ ਕਰਕੇ, ਕ੍ਰੋਧ ਕਰਕੇ, ਹੰਕਾਰ ਕਰਕੇ, ਲੋਭ ਕਰਕੇ ਕਦੇ ਕਿਸੇ ਪ੍ਰਕਾਰ ਦਾ ਅਪਰਾਧ ਨਹੀਂ ਕਰਨਾ।
ਰਿਦਾ ਸਰਲ ਬਿਨ ਕਪਟ ਤੇ ਪੰਥ ਚਲੇ ਇਹੋ ਸਾਧ।
ਔਰ ਆਪਣੇ ਹਿਰਦੇ ਨੂੰ ਸਰਲ ਕਰਕੇ ਬਿਨਾਂ ਕਪਟ ਤੋਂ ਇਸ ਸਾਧੂ ਪੁਣੇ ਦੇ ਰਸਤੇ ਤੇ ਮਾਰਗ ਤੇ ਚੱਲਣਾ ਹੈ।
ਨਿਕਟ ਬਿਠਾਇਓ ਆਪਣੇ ਸਿੱਖਿਆ ਦੇ ਬੇਹੇਤ।
ਮਹਾਰਾਜ ਜੀ ਨੇ ਭਾਈ ਲਾਹੌਰਾ ਸਿੰਘ ਨੂੰ ਆਪਣੇ ਕੋਲ ਬਿਠਾ ਲਿਆ ਸਿੱਖਿਆ ਦੇਣ ਵਾਸਤੇ।
ਸੁਨਤ ਸਭਾ ਮੈਂ ਸਿੱਖ ਸਭ ਸ਼ੋਭਤ ਸੁਮਤ ਸਮੇਤ।
ਭਾਈ ਲਾਹੌਰਾ ਸਿੰਘ ਦੇ ਸਮੇਤ ਜਿੰਨੀ ਸਭਾ ਵਿਚ ਸਿੱਖ ਸੇਵਕ ਬੈਠੇ ਸਨ, ਸਭ ਨੇ ਗੁਰੂ ਕਲਗੀਧਰ ਦੀ ਸਿੱਖਿਆ ਸੁਣੀ, ਜਿਹੜੀ ਸਿੱਖਿਆ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵੇਲੇ ਲਾਹੌਰਾ ਸਿੰਘ ਤੇ ਸਾਰੇ ਸਿੱਖਾਂ ਨੂੰ ਦਿੱਤੀ ਹੈ, ਉਸ ਸਿੱਖਿਆ ਦਾ ਨਾਮ ਹੈ ਮੁਕਤੀਨਾਮਾ। ਉਹ ਮੁਕਤੀਨਾਮਾ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ। ਇਹਦੀ ਕਥਾ ਸੁਣਨ ਦਾ ਬੜਾ ਵੱਡਾ ਮਹੱਤਵ ਹੈ ਮੁਕਤੀਨਾਮੇ ਦਾ। ਪੁਰਾਣੇ ਸਿੰਘ ਮੁਕਤੀਨਾਮੇ ਦਾ ਨਿਤਨੇਮ ਕਰਿਆ ਕਰਦੇ ਸੀ, ਮੁਕਤੀਨਾਮੇ ਦਾ ਜਾਪ ਕਰਿਆ ਕਰਦੇ ਸੀ, ਕਿਉਂਕਿ ਮੁਕਤੀਨਾਮੇ ਦੇ ਜਾਪ ਦਾ ਬੜਾ ਵੱਡਾ ਫਲ ਅਖੀਰ ਦੇ ਵਿਚ ਭਾਈ ਸੰਤੋਖ ਸਿੰਘ ਜੀ ਨੇ ਦੱਸਿਆ ਕਿ ਛੋਟਾ 84 ਜਿਨ ਇਹ ਲਹੀ ਰਹਿਣੀ ਰਹਿ ਜਾਨੀਆਂ ਨੀਕੀ, ਅੱਗ ਤੇ ਛੂਟਾ ਸ਼੍ਰੇ ਹੋਏ ਜੀ ਕੀ, ਜੇ ਨਰ ਪਚੀ ਅਧਿਕ ਸੰਸਾਰੀ, ਫਸੇ ਕਰਮ ਮੈਂ ਜਿਉ ਮਦ ਜਾਰੀ, ਤਿੰਨ ਤੇ ਸੁਣ ਸੁਣ ਮਾਨੈ ਨਹੀਂ, ਧਰੋ ਸਤਿਗੁਰੂ ਜਿਮ ਕਹੀ। ਇਸ ਮੁਕਤੀਨਾਮੇ ਦੀ ਕਥਾ ਸੁਣਨ ਦਾ ਬੜਾ ਵੱਡਾ ਪੁੰਨ ਹੈ, ਮਹਾਤਮ ਹੈ, ਉਹ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ। ਅਗਲਿਆਂ ਪ੍ਰਕਰਣਾਂ ਵਿਚ ਆਪ ਜੀ ਮੁਕਤੀਨਾਮੇ ਦੀ ਕਥਾ ਸਰਵਣ ਕਰੋਗੇ।